ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ, ਜੁਗਲ ਚਰਨ ਮਮ ਬੰਦਨਾ, ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਹੇ ਰੱਬ, ਹੇ ਸੱਸ, ਹੇ ਕਰੁਣਾ ਨਿਧ, ਮੇਰੀ ਅਬੈ ਬਿਨਤੀ ਸੁਣ ਲੀਜੈ। ਔਰ ਨਾ ਮੰਗਤ ਹੋਂ ਤੁਮ ਤੇ ਕਛ, ਚਾਹਤ ਹੋਂ ਚਿਤ ਮੈਂ ਸੋਈ ਕੀਜੈ। ਸ਼ਾਸਤ੍ਰਨ ਸਿਉਂ ਅਤਿ ਹੀ ਰਨ, ਪੀਤਰ ਜੂਝ ਮਰੋਂ ਤੋ ਸਾਚ ਪਤੀਜੈ। ਸੰਤ ਸਹਾਇ ਸਦਾ ਜਗ ਮਾਏ, ਕਿਰਪਾ ਕਰ ਸ਼ਿਆਮ ਇਹ ਵਰ ਦੀਜੈ। ਸੰਤ ਸਹਾਇ ਸਦਾ ਜਗ ਮਾਏ, ਸੰਤ ਸਹਾਇ ਪ੍ਰੇਮ ਕੇ, ਹਉ ਤਿਨਕੈ ਲਾਗਾਂ ਪਾਏ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੂੰ ਬਕੋ ਸੁਭ ਰਸਨਾ, ਦੀਜਹਿ ਪ੍ਰਾਨ ਅਕੋਰ। ਕੋਈ ਜਨ ਹਰ ਸਿਉਂ ਦੇਵੈ ਜੋਰ, ਕੋਈ ਜਨ ਹਰ ਸਿਉਂ ਦੇਵੈ ਜੋਰ,
ਹਰ ਸਿਉਂ
ਹਰ ਸਿਉਂ ਚਰਨ ਗਹੋਂ ਬਖੋ ਸੁਭ ਰਸਨਾਨ ਦੀ ਜਹਿ ਪ੍ਰਾਨ ਅਖੋਰ ਮਨ ਤਨ ਨਿਰਮਲ ਕਰ ਤੁਕਿਆ ਹਰ ਸਿੰਘ ਸਦਾ ਸੰਜੋਰ ਯਾ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਹੋਰ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਕੋਈ ਜਨ ਹਰ ਸਿਉਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਬੀਜੈ ਸੀਸ ਵੱਡੇ ਕਰ ਬੈਸਨ ਦੀਜੈ ਬਿਨ ਸਿਰ ਸੇਵ ਕਰੀ ਕੋਈ ਜਨ ਹਰ ਸਿਉਂ ਦੇਵੈ ਜੋ ਅਸੁਨ ਪ੍ਰੇਮ ਮਾਹੜਾ ਕਿਉਂ ਮਿਲੀਐ ਹਰ ਰਾਏ ਮਨ ਤਨ ਪਿਆਸ ਦਰਸ਼ਨ ਕਰਨੀ ਕੋਈ ਆਣ ਮਲਾਵੇ ਮਾਏ ਕੋਈ ਆਣ ਮਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਖਾਏ ਆਪ ਤਿਆਗ ਬਿਨਤੀ ਕਰੈ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨ ਜਾਏ ਵਿਣ ਪ੍ਰਭ ਕਿਉਂ ਸੁਖ ਪਾਈਐ ਪ੍ਰਭ ਵਿਣ ਕਿਉਂ ਸੁਖ ਪਾਈਐ ਨਾਨਕ ਹਰ ਸਰਣਾਏ ਅਸੋਂ ਸੁਖੀ ਵਸੰਦੀਆ ਅਸੋਂ ਸੁਖੀ ਵਸੰਦੀਆ ਜਿੰਨਾ ਮਇਆ ਹਦਰਾਏ ਕੋਈ ਜਨ ਹਰ ਸਿਉਂ ਦੇਵੈ ਜੋ ਸੰਤ ਸਹਾਈ ਪ੍ਰੇਮ ਕੇ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਕੋਈ ਜਨ ਹਰ ਸਿਉਂ ਦੇਵੈ ਜੋ पग ठड़े हर संत तुम्हारे जिन कर तन हर नामा प्रवाण गणी से आए सफल तिना के काम मेरे राम हर जन के हौं बल जाई केसा का कर चबर टुलावा चरण तूड़ मुख लाई केसा का कर चबर टुलावा जीम केसा दा चबर टुलावा रब्बा तेरे प्यारिया चबर टुलावा रब्बा तेरे प्यारिया चबर टुलावा रब्बा तेरे प्यारिया ओ रब्बा तेरे जी प्यारिया तो रब्बा तेरे जी प्यारिया तो सांदा चबर टुलावा केसा का कर चबर टुलावा चरण तूड़ मुख लाई जी मैं केसा दा चबर टुलावा तूड़ी चुक के मथे नू लावा रब्बा तेरे प्यारियां दी थोड़ी चुक के मथे नू फैलावा रब्बा तेरे प्यारियां तोड़ी चुक के मथे दे नाल लावा ओ रब्बा तेरे जी प्यारे आंदी रब्बा तेरे ਪੁਰਖ ਕੇ ਮੱਥੇ ਦੇ ਨਾਲ ਲਾਵਾਂ ਰੱਬਾ ਤੇਰੇ ਪਿਆਰਿਆਂ ਤੋੜੀ ਚੁੱਕ ਕੇ ਮੱਥੇ ਦੇ ਨਾਲ ਲਾਵਾਂ ਰੱਬਾ ਤੇਰੇ ਪਿਆਰਿਆਂ ਦੀ ਹਰ ਜਨ ਕੈ ਹੋਂ ਵੱਲ ਜਾਈ ਕੇਸਾਂ ਕਾ ਕਰ ਚਵਰ ਟੁਲਾਵਾ ਚਰਨ ਤੋੜ ਮੁਖ ਲਾਈ ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਸਾਰੇ ਰਸਨਾ ਪਵਿੱਤਰ ਕਰੋ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਹੈ ਜੋ ਹਰ ਸੰਗਰਾਂਦ ਤੇ ਆਪ ਸਾਰੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਦੀ ਪਾਵਨ ਧਰਤੀ ਤੇ ਹਾਜ਼ਰੀ ਭਰਦੇ ਹੋ ਸੋ ਹਰ ਸੰਗਰਾਂਦ ਦੀ ਤਰ੍ਹਾਂ ਅੱਜ ਵੀ ਸਵੇਰ ਤੋਂ ਸੰਗਤਾਂ ਸਤਿਗੁਰ ਦੇ ਦਰਬਾਰ ਵਿੱਚ ਨਤਮਸਤਕ ਹੋ ਰਹੀਆਂ ਨੇ ਕੁਛ ਦਿਨੇ ਆ ਕੇ ਵਾਪਸ ਮੁੜ ਜਾਂਦੇ ਨੇ ਕੁਛ ਜ਼ਿਆਦਾ ਸੰਗਤ ਉਹੀ ਹੁੰਦੀ ਹੈ ਜਿਹੜੇ ਇੱਛੁਕ ਹੁੰਦੇ ਨੇ ਕਿ ਅਸੀਂ ਸਤਸੰਗਤ ਵਿੱਚ ਬੈਠ ਕੇ ਪੂਰਾ ਪੂਰਾ ਲਾਹਾ ਲਈਏ ਔਰ ਕੁਛ ਭਾਗਾਂ ਵਾਲੇ ਜਿਹੜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਨ ਦਾ ਮਾਣ ਪ੍ਰਾਪਤ ਕਰਦੇ ਨੇ ਹਰ ਸੰਗਰਾਂਦ ਤੇ ਅੰਮ੍ਰਿਤ ਸੰਚਾਰ ਹੁੰਦਾ ਸਾਲ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ 13 ਵਾਰੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਂਦਾ ਹਜ਼ਾਰਾਂ ਸੰਗਤਾਂ ਇਸ ਸਥਾਨ ਤੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬੰਦੀਆਂ ਨੇ ਆਪ ਸਰਬ ਸੰਗਤਾਂ ਜਾਣੂ ਹੋ ਸੋ ਇਹ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਜਿੱਥੇ ਜਿੱਥੇ ਵੀ ਹੁੰਦੇ ਨੇ ਉਹਦਾ ਮੇਨ ਮਕਸਦ ਗੁਰਮਤ ਪ੍ਰਚਾਰ ਗੁਰਮਤ ਦਾ ਪਸਾਰ ਇਹੀ ਟੀਚਾ ਹੈ ਇਹੀ ਲਕਸ਼ ਹੈ ਸੋ ਮਹਾਰਾਜ ਦੀ ਕਿਰਪਾ ਨਾਲ ਬਹੁਤ ਵੱਡਾ ਸਾਥ ਸਹਿਯੋਗ ਸੰਗਤਾਂ ਦਾ ਹਰ ਪਾਸਿਓਂ ਮਿਲ ਰਿਹਾ ਗੁਰੂ ਸਾਹਿਬ ਦੀ ਕਿਰਪਾ ਹੈ ਸੋ ਆਪ ਜੀ ਕਾਫੀ ਸਮੇਂ ਤੋਂ ਸਤਿਗੁਰ ਦੇ ਦਰਬਾਰ 'ਚ ਜੁੜੇ ਹੋ ਜਿੱਥੇ ਬੇਅੰਤ ਢਾਡੀ ਬੇਅੰਤ ਰਾਗੀ ਜਥੇ ਕਵੀਸ਼ਰੀ ਜਥੇ ਉੱਥੇ ਮਹਾਂਪੁਰਸ਼ ਸੰਤ ਗਿਆਨੀ ਰਾਮ ਸਿੰਘ ਜੀ ਦਮਦਮੀ ਟਕਸਾਲ ਵਾਲੇ ਉਹਨਾਂ ਤੋਂ ਵੀ ਆਪ ਜੀ ਨੇ ਪ੍ਰਵਚਨ ਸਰਵਣ ਕੀਤੇ ਨੇ ਇੱਕ ਹੁੰਦਾ ਹੈ ਪੜ੍ਹ ਲੈਣਾ ਤੇ ਸੁਣਾ ਦੇਣਾ ਇੱਕ ਹੁੰਦਾ ਸੁਣ ਲੈਣਾ ਤੇ ਸੁਣਾ ਦੇਣਾ ਪਰ ਇੱਕ ਹੁੰਦਾ ਹੈ ਕਿ ਪੜ੍ਹਨਾ ਸੁਣਨਾ ਉਹਨੂੰ ਕਮਾਉਣਾ ਤੇ ਫਿਰ ਸੁਣਾਉਣਾ ਆਖੋ ਸਤਨਾਮ ਪੜ੍ਹਨਾ ਵੀ ਸੁਣਨਾ ਵੀ ਤੇ ਫਿਰ ਉਹਨੂੰ ਕਮਾਉਣਾ ਵੀ ਤੇ ਜਿਹੜੇ ਕਮਾ ਕੇ ਕਿਤੇ ਸੰਗਤ ਵਿੱਚੋਂ ਬਚਨ ਰੱਖਦੇ ਨੇ ਉਹਨਾਂ ਦਾ ਇੱਕ ਇੱਕ ਬਚਨ ਅਣਿਆਲਾ ਤੀਰ ਬਣ ਜਾਂਦਾ ਅਸਰ ਕਰਦਾ। ਸੋ ਮਹਾਂਪੁਰਸ਼ਾਂ ਨੇ ਘਾਲਣਾ ਘਾਲੀ ਆ, ਵੱਡੇ ਮਹਾਂਪੁਰਸ਼ਾਂ ਕੋਲ ਰਹਿ ਕੇ ਸੇਵਾ ਕੀਤੀ ਹੈ, ਦਿਨ ਰਾਤ ਮਿਹਨਤ ਕੀਤੀ ਹੈ, ਜੁੜੇ ਸਨ ਅੱਜ ਜੋੜ ਰਹੇ ਨੇ। ਪੂਰਾ ਪੂਰਾ ਲਾਹਾ ਲੈਣਾ ਚਾਹੀਦਾ ਗੁਰਮੁਖਾਂ ਤੋਂ, ਰੱਬ ਦੇ ਪਿਆਰਿਆਂ ਤੋਂ। ਜਦੋਂ ਕਦੇ ਵੀ ਸਮਾਂ ਬਣੇ ਸਤਿਗੁਰੂ ਬਖਸ਼ਿਸ਼ ਕਰਨ ਤੇ ਵੇਲਾ ਖੰਝਾਉਣਾ ਨਹੀਂ ਚਾਹੀਦਾ। ਜਿੱਥੇ ਕਿਤੇ ਵੀ ਕੋਈ ਗੁਰਮੁਖ ਰੰਗੀ ਰੂਹ ਮਿਲੇ ਜ਼ਰੂਰ ਸੰਗਤ ਕਰਨੀ ਚਾਹੀਦੀ। ਪਰ ਗੁਰਮੁਖੋ ਅੱਜ ਬਹੁਤਾਤ ਸੰਸਾਰ ਵਿੱਚ ਉਹਨਾਂ ਲੋਕਾਂ ਦੀ ਏ ਜਿਹੜੇ ਸਾਨੂੰ ਸਤਿਗੁਰ ਦਾ ਗੁਰਮਤ ਦਾ ਰਾਹ ਵਿਖਾਉਣ ਦੀ ਬਜਾਏ ਗਲਤ ਰਸਤੇ ਤੋਰਦੇ ਨੇ। ਜਾ ਕੇ ਅਰਜ਼ ਕਰੋ ਅਸੀਂ ਠੀਕ ਨਹੀਂ ਜੀ, ਆਖਣਗੇ ਧਾਗਾ ਪਾਲਾ, ਅਸੀਂ ਠੀਕ ਨਹੀਂ ਜੀ, ਇੰਨੀ ਮਾਇਆ ਲੱਗੇਗੀ ਅਖੰਡ ਪਾਠ ਸਾਹਿਬ ਕਰਾਂਗੇ ਤੇ ਠੀਕ ਹੋ ਜਾਏਗਾ। 51,000 ਰੁਪਇਆ ਇੱਕ ਇੱਕ ਅਖੰਡ ਪਾਠ ਸਾਹਿਬ ਦੀ ਭੇਟਾ ਵੀ ਚੱਲਦੀ ਹੈ ਫਿਰ ਠੀਕ ਹੋਏਗਾ ਬਈ। ਇਹੋ ਜਿਹੇ ਲੋਕ ਵੀ ਬੜੇ ਨੇ, ਇਸੇ ਕਰਕੇ ਮਹਾਰਾਜ ਕਹਿੰਦੇ ਵੱਢੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ। ਇਹੋ ਜਿਹੇ ਜਿਹੜੇ ਲੋਕ ਹਨ ਉਹਨਾਂ ਤੋਂ ਬਚਣਾ ਹੈ, ਉਹਨਾਂ ਤੋਂ ਅਸੀਂ ਹਮੇਸ਼ਾ ਹੀ ਕਿਨਾਰਾ ਕਰਨਾ ਹੈ। ਜਿਹੜੇ ਜੋੜਨ ਦੀ ਬਜਾਏ ਸਾਨੂੰ ਤੋੜਦੇ ਨੇ, ਦੂਰ ਕਰਦੇ ਨੇ। ਗੁਰਸਿੱਖ ਦੀ ਤੇ ਨਿੱਤ ਦੀ ਅਰਦਾਸ ਹੋਣੀ ਚਾਹੀਦੀ ਹੈ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਨਿਆ ਮਿੱਤਰ ਅਸਾਡੜੇ ਸੇਈ, ਉਹ ਸਾਡੇ ਮਿੱਤਰ ਨੇ ਜਿਹੜੇ ਦੁਰਮਤ ਮਾੜੀ ਮਤ ਕੱਢ ਦੇਣ ਤੇ ਗੁਰਮਤ ਦਾ ਸਾਡੇ ਹਿਰਦੇ ਵਿੱਚ ਪ੍ਰਕਾਸ਼ ਕਰ ਦੇਣ। ਤੇ ਗੁਰਮੁਖੋ, ਗੁਰਮਤ ਤੇ ਪਹਿਰਾ ਦੇਣ ਵਾਲਿਆਂ ਨੂੰ ਸਾਰਾ ਸੰਸਾਰ ਯਾਦ ਕਰਦਾ। ਜਿਵੇਂ ਬਾਬਾ ਅਤਰ ਸਿੰਘ ਮਹਾਂਪੁਰਖ ਮਸਤਵਾਣਾ ਸਾਹਿਬ ਵਾਲੇ, ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਸੰਤ ਗਿਆਨੀ ਕਰਤਾਰ ਸਿੰਘ ਜੀ, ਇਹੋ ਜਿਹੀਆਂ ਮਹਾਨ ਹਸਤੀਆਂ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਜਿਨ੍ਹਾਂ ਦੀਆਂ ਵੀ ਅੱਜ ਯਾਦਾਂ ਮਨਾਈਆਂ ਜਾਂਦੀਆਂ ਨੇ, ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ। ਉਹਨਾਂ ਨੇ ਜੋੜਿਆ ਬਾਣੀ ਨਾਲ, ਸ਼ਬਦ ਨਾਲ, ਭਾਵੇਂ ਸੰਥਿਆ ਕਰਾ ਕੇ, ਭਾਵੇਂ ਅੰਮ੍ਰਿਤ ਛਕਾ ਕੇ, ਤੇ ਭਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਨਾ ਸਿਖਾ ਕੇ ਵੱਖੋ ਵੱਖਰੇ ਢੰਗ ਤਰੀਕਿਆਂ ਨਾਲ, ਤੇ ਉਹਨਾਂ ਦੀਆਂ ਬਰਸੀਆਂ ਯਾਦਾਂ ਜਦੋਂ ਮਨਾਈਆਂ ਜਾਂਦੀਆਂ ਨੇ, ਲੱਖਾਂ ਲੋਕ ਹਾਜ਼ਰੀਆਂ ਭਰਦੇ ਨੇ। ਕਿਤੇ ਨਹੀਂ ਤੁਸੀਂ ਵੇਖਿਆ ਹੋਣਾ ਕਿ ਕੋਈ ਲਾਚੀਆਂ ਧਾਗੇ ਕਰਕੇ ਦੇਣ ਵਾਲਾ ਸੰਤ ਬਾਬਾ ਅਤਰ ਸਿੰਘ ਜੀ ਵਰਗੀ ਪਦਵੀ ਹਾਸਲ ਕਰ ਲਏ, ਜਾਂ ਬਾਬਾ ਆਨੰਦ ਸਿੰਘ ਜੀ ਵਰਗਾ ਸਤਿਕਾਰ ਹਾਸਲ ਕਰ ਲਵੇ, ਜਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਵਰਗਾ ਮਾਨ ਸਤਿਕਾਰ ਕਿਸੇ ਹੋਰ ਨੂੰ ਸਾਡੇ ਪੰਥ ਨੇ ਦਿੱਤਾ ਹੋਵੇ, ਸਾਡੀ ਕੌਮ ਵਿੱਚ, ਸਾਡੇ ਪੰਥ ਵਿੱਚ ਉਹਨਾਂ ਦਾ ਸਤਿਕਾਰ ਹੈ ਜਿਨ੍ਹਾਂ ਨੇ ਨਰੋਲ ਗੁਰਮਤ ਦੀ ਗੱਲ ਕੀਤੀ, ਜਿਨ੍ਹਾਂ ਨੇ ਸ਼ਬਦ ਨਾਲ ਜੋੜਨ ਦੀ ਗੱਲ ਕੀਤੀ। ਗੁਰਮੁਖੋ, ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਖ ਹੈ, ਸਾਰੇ ਇੱਕੋ ਫੁਲਵਾੜੀ ਦੇ ਫੁੱਲ ਨੇ, ਭਾਵੇਂ ਵੱਖੋ ਵੱਖਰੀਆਂ ਸੰਪਰਦਾਵਾਂ ਨੇ। ਸਤਿਗੁਰ ਸਿੱਖ ਸਾਖਾ ਸੰਗ੍ਰਹਿ ਸੋ ਗਿਆਨ ਨਮਿਤ, ਬਿਨ ਗੁਰ ਗਿਆਨ ਧ੍ਰਿਗ ਜਨਮ ਕੋ ਲਾਜ ਹੈ। ਇਹ ਸਾਖਾਂ ਜਿੰਨੀਆਂ ਚੱਲ ਰਹੀਆਂ ਨੇ ਸਾਨੂੰ ਗਿਆਨ ਕਰਾਉਣ ਵਾਸਤੇ ਨੇ ਸਾਰੀਆਂ, ਵੱਖੋ ਵੱਖਰੀਆਂ ਟਕਸਾਲਾਂ ਸੰਪਰਦਾਵਾਂ। ਇਹ ਸ਼ਬਦ ਨਾਲ, ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਬੜੀ ਸੰਥਿਆ ਕਰਾਈ, ਪਤਾ ਹੀ ਨਹੀਂ ਕਿੰਨੇ ਕੁ ਬੱਚਿਆਂ ਨੂੰ ਜੋੜਿਆ, ਉਹਨਾਂ ਦੇ ਪੜ੍ਹਾਏ ਹੋਏ ਵਿਦਿਆਰਥੀ ਅੱਜ ਬੜੇ ਬੜੇ ਅਹੁਦਿਆਂ ਤੇ ਨੇ, ਬੜੇ ਬੜੇ ਤਕੜੇ ਕਥਾਵਾਚਕ ਨੇ ਮੇਰ। ਇਸੇ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਨੇ ਸਤਿਕਾਰ ਕਰਨਾ ਸਿਖਾਇਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਰਗੁਣ ਸਰੂਪ ਸਮਝ ਕੇ ਸਤਿਕਾਰ ਕਰਿਓ, ਪ੍ਰਗਟ ਗੁਰਾਂਗੀ ਦੇਹ ਕਰਕੇ ਮੰਨੋ। ਉਹਨਾਂ ਨੇ ਸਤਿਕਾਰ ਕੀਤਾ, ਖੁਦ ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਦਰਸ਼ਨ ਕੀਤੇ।
ਸਤਿ ਸ੍ਰੀ ਅਕਾਲ।
ਜੋੜਿਆ ਤੇ ਜਿੰਨੇ ਮਹਾਂਪੁਰਸ਼ ਹੋਏ ਨੇ ਗੁਰਮੁਖੋ, ਇਹਨਾਂ ਨੇ ਰਾਜੇ ਮਹਾਰਾਜਿਆਂ ਦੀ ਪ੍ਰਵਾਹ ਨਹੀਂ ਕੀਤੀ, ਫਕਰ ਫਕੀਰੀ ਬਾਬਾ ਨੰਦ ਸਿੰਘ ਜੀ ਇੰਨੇ ਫਕਰ ਸਾਧੂ ਸਨ, ਸਾਰੇ ਜੀਵਨ ਵਿੱਚ ਉਹਨਾਂ ਨੇ ਪੱਕੀ ਇੱਟ ਨਹੀਂ ਲਾਈ ਨਾਨਕ ਸਰ। ਰਾਜੇ ਮਹਾਰਾਜੇ ਜਾ ਕੇ ਕਹਿੰਦੇ ਹੁੰਦੇ ਸੀ, ਬਾਬਾ ਜੀ ਹੁਕਮ ਕਰੋ ਸਾਰਾ ਹੀ ਪੱਕਾ ਕਰ ਦਈਏ, ਦੱਸੋ ਕਿੰਨੀ ਇਮਾਰਤ ਬਣਾਉਣੀ ਹੈ। ਮਹਾਂਪੁਰਸ਼ਾਂ ਨੇ ਆਖਣਾ ਨਹੀਂ ਸਾਨੂੰ ਇਮਾਰਤ ਦੀ ਲੋੜ ਨਹੀਂ, ਬਸ ਸਾਨੂੰ ਤੇ ਗੁਰੂ ਚਾਹੀਦਾ, ਸਤਿਗੁਰ ਦਾ ਪਿਆਰ ਚਾਹੀਦਾ। ਸਤ ਸੰਗਤ ਉਹਨਾਂ ਨੇ ਸਾਰਾ ਜੀਵਨ ਕਮਾਈ ਕੀਤੀ ਘੱਲ ਨਾ ਘਾਲੀ, ਤੇ ਜਿਹੜਾ ਇੱਕ ਵਾਰੀ ਉਹਨਾਂ ਦੀ ਸੰਗਤ ਵਿੱਚ ਜਾ ਆਉਂਦਾ ਸੀ ਉਹਦਾ ਜੀ ਕਰਦਾ ਸੀ ਮੈਂ ਨਿਤਨੇਮ ਕਰਾਂ, ਉਹਦਾ ਜੀਵਨ ਬਦਲ ਜਾਂਦਾ ਸੀ। ਜੇ ਸਾਧੂ ਦੀ ਸੰਗਤ ਕਰਕੇ ਜੀਵਨ ਹੀ ਨਾ ਬਦਲੇ, ਜੇ ਕਿਸੇ ਸਾਧੂ ਦੀ ਸੰਗਤ ਕਰਕੇ ਜੀ ਨਾ ਕਰੇ ਨਾਮ ਜਪਣ ਨੂੰ, ਨਿਤਨੇਮ ਕਰਨ ਨੂੰ, ਬਾਣੀ ਪੜ੍ਹਨ ਨੂੰ, ਫਿਰ ਕੀ ਫਾਇਦਾ? ਰੱਬ ਦੇ ਪਿਆਰਿਆਂ ਦੇ ਵਿੱਚ ਇੰਨੀ ਪਾਵਰ ਹੁੰਦੀ ਆ, ਉਹਨਾਂ ਦੇ ਸੰਗਤ ਕਰੋ, ਦਰਸ਼ਨ ਕਰੋ, ਆਪਣੇ ਆਪ ਹੀ ਮੂੰਹ ਚੋਂ ਵਾਹਿਗੁਰੂ ਨਿਕਲ ਜਾਂਦਾ। ਆਖੋ ਸਤਨਾਮ ਵਾਹਿਗੁਰੂ, ਯਾਦ ਆਉਣ ਲੱਗ ਪੈਂਦਾ ਯਾਦ ਕਰਨ ਵਾਲਿਆਂ ਨੂੰ ਵੇਖ ਕੇ ਦਰਸ਼ਨ ਕਰਕੇ। ਸਤਸੰਗਤ ਭਾਈ ਸੁੰਦਰ ਸਿੰਘ ਮਜੀਠੀਆ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲਿਆਂ ਕੋਲ ਗਏ, ਬੜੇ ਤਕੜੇ ਅਹੁਦੇ ਤੇ ਸਨ, ਕਿਸੇ ਨੇ ਇਹਨਾਂ ਨੂੰ ਆਪਣੀ ਸੰਸਥਾ ਦਾ ਚੇਅਰਮੈਨ ਬਣਾਇਆ ਸੀ, ਕਿਸੇ ਨੇ ਇਹਨਾਂ ਨੂੰ ਆਪਣੀ ਸੰਸਥਾ ਦਾ ਪ੍ਰਧਾਨ ਬਣਾਇਆ ਸੀ, ਕਿਸੇ ਨੇ ਇਹਨਾਂ ਨੂੰ ਆਪਣੀ ਸੰਸਥਾ ਦਾ ਖਜ਼ਾਨਚੀ ਬਣਾਇਆ ਸੀ, ਕਿਸੇ ਨੇ ਸੈਕਟਰੀ ਬਣਾਇਆ ਸੀ। ਬੰਦਾ ਇੱਕ ਅਹੁਦੇ ਕਈ ਅਹੁਦੇ ਕਈ ਬੰਦਾ ਇੱਕ। ਬਾਬਾ ਆਨੰਦ ਸਿੰਘ ਜੀ ਕੋਲ ਆਏ, ਮਹਾਂਪੁਰਸ਼ ਆਖਣ ਲੱਗੇ, ਮਜੀਠੀਆ ਕਿਆ ਹਾਲ ਹੈ? ਕਹਿੰਦਾ ਮਹਾਰਾਜ ਚੜ੍ਹਦੀ ਕਲਾ। ਹੁਣ ਰੰਗੇ ਹੋਏ ਸਾਧੂ ਸਨ, ਮਸਤਕ ਵੇਖ ਕੇ ਦੱਸ ਦਿੰਦੇ ਕਿੰਨਾ ਕੁ ਨਾਮ ਜਪਣ ਵਾਲਾ, ਕਿੰਨੀ ਕੁ ਕਮਾਈ, ਕਿੰਨੀ ਕੁ ਬੰਦਗੀ, ਪਤਾ ਲੱਗ ਜਾਂਦਾ ਬੋਲਣ ਤੋਂ। ਬਾਬਾ ਆਨੰਦ ਸਿੰਘ ਜੀ ਕਾਫੀ ਸਮਾਂ ਬਚਨ ਬਲਾਸ ਕਰਦੇ ਰਹੇ, ਥੋੜੇ ਕੁ ਚਿਰ ਪਿੱਛੋਂ ਆਖਣ ਲੱਗਾ, ਬਾਬਾ ਜੀ ਜੇ ਕੋਈ ਸਰਕਾਰੇ ਦਰਬਾਰੇ ਕੰਮ ਹੋਇਆ ਤੇ ਮੈਨੂੰ ਦੱਸਿਓ। ਬਾਬਾ ਆਨੰਦ ਸਿੰਘ ਜੀ ਹੈਰਾਨ ਹੋ ਗਏ, ਸਰਕਾਰੇ ਦਰਬਾਰੇ ਸਾਨੂੰ ਫਕੀਰਾਂ ਫਕੀਰਾਂ ਨੂੰ ਕਾਹਦਾ ਕੰਮ ਹੈ? ਤੇਰੀ ਵੱਡਿਆਂ ਬੰਦਿਆਂ ਨਾਲ ਬਹਿਣੀ ਉੱਠਣੀ ਹੈ, ਅਸੀਂ ਕੀ ਲੈਣਾ? ਕੋਈ ਪ੍ਰੇਮੀ ਹੋਰ ਆ ਗਿਆ, ਉਹਦੇ ਨਾਲ ਮਹਾਂਪੁਰਸ਼ ਬਚਨ ਲੱਗ ਪਏ ਕਰਨ। ਥੋੜ੍ਹਾ ਜਿਹਾ ਸਮਾਂ ਲੰਘਿਆ ਤੇ ਫਿਰ ਉੱਠ ਕੇ ਜਾਣ ਲੱਗਿਆ, ਕਹਿੰਦਾ ਬਾਬਾ ਜੀ ਕੋਈ ਸਰਕਾਰੇ ਦਰਬਾਰੇ ਕੰਮ ਹੋਇਆ ਤੇ ਦੱਸਿਓ, ਕਿਸੇ ਮਹਿਕਮੇ 'ਚ ਦੱਸਿਓ, ਮੈਨੂੰ ਇਸ਼ਾਰਾ ਕਰਿਓ। ਉਹ ਫਿਰ ਥੋੜ੍ਹੇ ਚਿਰ ਵਾਸਤੇ ਮਹਾਂਪੁਰਸ਼ ਚੁੱਪ ਕਰ ਗਏ, ਫਿਰ ਬੈਠਾ ਰਿਹਾ। ਉੱਠ ਕੇ ਲੱਗਿਆ ਜਾਣ, ਫਿਰ ਕਹਿ ਦਿੱਤਾ, ਬਾਬਾ ਜੀ ਕੋਈ ਸਰਕਾਰੇ ਦਰਬਾਰੇ ਕੰਮ ਹੋਇਆ ਦੱਸਿਓ। ਬਾਬਾ ਆਨੰਦ ਸਿੰਘ ਜੀ ਕਹਿੰਦੇ ਬਹਿ ਜਾ, ਹੁਣੇ ਹੀ ਕੰਮ ਹੈ, ਖੇੜਾ ਹੀ ਨਹੀਂ ਛੱਡਦਾ ਜਦੋਂ। ਕਹਿੰਦਾ ਜੀ ਦੱਸੋ। ਮਹਾਂਪੁਰਸ਼ ਆਖਣ ਲੱਗੇ ਕੰਮ ਹੈ ਸਾਨੂੰ। ਕਹਿੰਦੇ ਕਿਹੜੇ ਮਹਿਕਮੇ 'ਚ? ਕਹਿੰਦੇ ਤੇਰੇ ਦਿਲ ਵਾਲੇ ਮਹਿਕਮੇ 'ਚ ਕੰਮ ਹੈ। ਕਹਿੰਦਾ ਜੀ ਕੀ? ਮਹਾਂਪੁਰਸ਼ ਆਖਣ ਲੱਗੇ ਇਹ ਦੱਸ ਵੀ ਨਿਤਨੇਮ ਕਿੰਨਾ ਕਰਦਾ ਹੋਣਾ, ਦੱਸ ਕਿੰਨੀ ਬਾਣੀ ਪੜ੍ਹਨਾ, ਨਿਤਨੇਮ ਕਿੰਨਾ ਕਰਨਾ। ਹੁਣ ਜਦੋਂ ਇੰਨੀ ਗੱਲ ਆਖੀ ਤੇ ਸੁੰਦਰ ਸਿੰਘ ਮਜੀਠੀ ਨੇ ਜਵਾਬ ਦਿੱਤਾ ਕਿ ਜਿਹੜਾ ਨਿਤਨੇਮ ਪੰਜ ਬਾਣੀਆਂ ਦਾ ਉਹ ਤੇ ਕਰਨਾ ਹੀ ਆ, ਉਹ ਤੇ ਡਿਊਟੀ ਹੈ। ਉਦੋਂ ਬਾਅਦ ਫਿਰ ਮੈਂ ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਘਰੋਂ ਫੇਰ ਨਿਕਲਣਾ, ਪੰਜ ਪਾਠ ਨਿਤਨੇਮ ਤੋਂ ਲਹਿਦਾ ਕਰਨਾ ਜਪਜੀ ਸਾਹਿਬ। ਜਦੋਂ ਬਾਬਾ ਆਨੰਦ ਸਿੰਘ ਜੀ ਨੇ ਪੁੱਛਿਆ ਤੇ ਪੰਜ ਪਾਠ ਜਪਜੀ ਸਾਹਿਬ ਦੇ, ਮਹਾਂਪੁਰਖ ਖੁਸ਼ ਹੋਏ, ਛਾਤੀ ਨਾਲ ਲਾਇਆ, ਆਖਣ ਲੱਗੇ ਬਹੁਤ ਚੰਗੀ ਗੱਲ ਹੈ ਮਜੀਠੀਏ, ਫਿਰ ਤੇਰੇ ਅਹੁਦੇ ਕਿਹੜੇ ਕਿਹੜੇ ਨੇ ਜ਼ਰਾ ਦੱਸ। ਖਾਂ ਲੱਗ ਪਿਆ ਗਣਾਉਣ, ਉੱਥੇ ਮੈਂ ਚੇਅਰਮੈਨ ਹਾਂ, ਉੱਥੇ ਮੈਂ ਪ੍ਰਧਾਨ ਹਾਂ, ਉੱਥੇ ਮੈਨੂੰ ਸੈਕਟਰੀ ਬਣਾਇਆ, ਉਹਨਾਂ ਨੇ ਖਜ਼ਾਨਚੀ ਬਣਾਇਆ, ਕਈ ਅਹੁਦੇ ਗਣਾ ਤੇ। ਬਾਬਾ ਆਨੰਦ ਸਿੰਘ ਆਖਣ ਲੱਗੇ ਮਜੀਠੀਆ, ਉਹ ਭਾਈ ਗੁੱਡੀ ਤੇਰੀ ਬਹੁਤ ਉੱਚੀ ਚੜੀ ਹੋਈ ਆ, ਗੁੱਡੀ ਪਤੰਗ ਗੁੱਡੀ ਤੇ ਚੜੀ ਆ ਬਹੁਤ ਉੱਚੀ, ਜਿਹੜਾ ਤੂੰ ਨਿਤਨੇਮ ਦੱਸਣਾ ਇਹ ਨਿਤਨੇਮ ਵਾਲਾ ਪਿੰਨਾ ਤੇਰਾ ਛੋਟਾ ਹੈ। ਆਖੋ ਸਤਨਾਮ, ਤੇਰਾ ਨਿਤਨੇਮ ਵਾਲਾ ਪਿੰਨਾ ਛੋਟਾ ਹੈ। ਉਹ ਹੁਣ ਜਿਹੜਾ ਡੋਰ ਜਿਹਦੇ ਉੱਤੇ ਵਲੀ ਹੁੰਦੀ ਆ ਉਹਨੂੰ ਪਿੰਨਾ ਹੀ ਕਹਿੰਦੇ ਹੋ ਨਾ ਗੁਰਮੁਖੋ, ਤੇ ਉਹ ਕਹਿੰਦੇ ਭਾਈ ਜੇ ਤੂੰ ਚਾਹੁੰਦਾ ਕਿ ਤੇਰੀ ਗੁੱਡੀ ਏਦੂ ਵੀ ਉੱਚੀ ਜਾਏ, ਜੇ ਤੂੰ ਚਾਹੁੰਦਾ ਕਿ ਤੇਰੀ ਚੜ੍ਹਦੀ ਕਲਾ ਇਸੇ ਤਰ੍ਹਾਂ ਰਵੇ, ਤੇ ਸੁੰਦਰ ਸਿੰਘ ਮਜੀਠੀਆ ਆਪਣਾ ਨਿਤਨੇਮ ਵਾਲਾ ਪਿੰਨਾ ਹੋਰ ਮਜ਼ਬੂਤ ਕਰ, ਇਹ ਛੁੱਟਾ ਹੈ, ਨਹੀਂ ਤੇ ਵੇਖ ਲੈ ਜੇ ਡੋਰ ਮੁੱਕ ਜਾਏ ਤੇ ਫਿਰ ਪਤੰਗ ਜਾਂ ਤੇ ਉੱਪਰ ਹੀ ਚਲੀ ਜਾਣੀ ਹੈ ਜਾਂ ਫਿਰ ਥੱਲੇ ਲਾਉਣੀ ਪਏਗੀ। ਜੇ ਹੋਰ ਉੱਤੇ ਲੈ ਕੇ ਜਾਣਾ ਚਾਹੁੰਦਾ ਤੈਨੂੰ ਵੱਡਾ ਕਰ ਪਿੰਨਾ ਨਿਤਨੇਮ ਵਾਲਾ। ਉਸੇ ਸਮੇਂ ਆਖਣ ਲੱਗਾ ਬਾਬਾ ਜੀ ਹੁਕਮ ਕਰੋ, ਕਹਿੰਦੇ ਅੱਜ ਤੋਂ 25 ਪਾਠ। ਕਹਿੰਦਾ ਜੀ ਸਤ ਬਚਨ ਆਖੋ
ਸਤਮਹਾ।
ਬਸ ਫਿਰ 25-25 ਪਾਠ ਜਪਜੀ ਸਾਹਿਬ ਦੇ ਕਰਨੇ, ਸੁਖਮਨੀ ਸਾਹਿਬ ਦੇ ਕਰਨੇ। ਜਿੰਨਾ ਚਿਰ ਸੁੰਦਰ ਸਿੰਘ ਮਜੀਠੀਆ ਜਿਉਂਦਾ ਰਿਹਾ ਉਹਨੇ ਫਿਰ ਇਹੀ ਕਹਿਣਾ, ਇਹ ਆ ਮਹਾਂਪੁਰਖ ਦੀ ਸੰਗਤ ਦਾ ਫਲ। ਇੱਕ ਦਿਨ ਦਰਸ਼ਨ ਕੀਤੇ, ਉਹਨਾਂ ਨੇ ਮੇਰਾ ਨਿਤਨੇਮ ਬਣਾ ਦਿੱਤਾ, ਸਿਮਰਨ ਕਰਨ ਲਾ ਦਿੱਤਾ, ਮੈਨੂੰ ਨਿਤਨੇਮ ਕਰਨ ਲਾ ਦਿੱਤਾ। ਮੇਰੇ ਰਾਮ ਹਰ ਜਨ ਕੈ ਹੋਂ ਵੱਲ ਜਾਈ, ਕੇਸਾਂ ਕਾ ਕਰ ਚਵਰ ਟੁਲਾਵਾਂ, ਚਰਨ ਧੂੜ ਮੁਖ ਲਾਈ। ਇਹੋ ਜਿਹੇ ਪਿਆਰਿਆਂ ਤੋਂ ਬਲਿਹਾਰੇ ਜਾਈਏ। ਪਹਿਲੀਆਂ ਪੰਕਤੀਆਂ ਚ ਸਤਿਗੁਰੂ ਕਹਿੰਦੇ ਨੇ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਵੱਡੇ ਭਾਗਾਂ ਵਾਲੇ ਨੇ ਉਹ ਜਿਨ੍ਹਾਂ ਕੋਲ ਨਾਮ ਰੂਪੀ ਧਨ ਹੈ, ਨਾਮ ਦਾ ਖਜ਼ਾਨਾ ਜਿਨ੍ਹਾਂ ਨੇ ਜਮ੍ਹਾਂ ਕੀਤਾ ਉਹ ਭਾਗਾਂ ਵਾਲੇ ਨੇ, ਜਿਹੜੇ ਸਿਮਰਨ ਵਿੱਚ ਜੁੜੇ ਹੋਏ ਨੇ, ਆਤਮਕ ਖਜ਼ਾਨੇ ਦੀਆਂ ਜਿਨ੍ਹਾਂ ਨੇ ਪੰਡਾਂ ਬੰਨ ਲਈਆਂ ਨੇ। ਉਦਾਂ ਸਾਡੇ ਕੋਲ ਧਨ ਦੌਲਤ ਬਥੇਰਾ, ਮਾਇਆ ਸਭ ਕੁਝ ਵਾਹਿਗੁਰੂ ਦਾ ਦਿੱਤਾ ਹੋਇਆ, ਤੇ ਜੇ ਆਤਮਕ ਖਜ਼ਾਨਾ ਵੇਖਿਆ ਜਾਏ ਉਧਰੋਂ ਅਸੀਂ ਕੋਰੇ ਹਾਂ ਗੁਰਮੁਖੋ, ਖਾਲੀ ਖਾਲੀ ਹਾਂ ਅਸੀਂ ਅੰਦਰੋਂ, ਨਾਮ ਦਾ ਧਨ ਨਹੀਂ ਸਾਡੇ ਪੱਲੇ। ਤੇ ਜਿਨ੍ਹਾਂ ਕੋਲ ਨਾਮ ਦਾ ਧਨ ਹੈ, ਸਤਿਗੁਰੂ ਕਹਿੰਦੇ ਨੇ ਉਹੀ ਭਾਗਾਂ ਵਾਲੇ ਨੇ, ਉਹੀ ਪੂਜਣ ਯੋਗ ਨੇ, ਉਹੀ ਸਤਿਕਾਰ ਯੋਗ ਹਨ। ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਮਹਾਂਪੁਰਸ਼ਾਂ ਦੇ ਦਰਸ਼ਨ ਤੁਸੀਂ ਬੜਿਆਂ ਨੇ ਕੀਤੇ ਹੋਣੇ ਨੇ, ਥੋੜ੍ਹਾ ਸਮਾਂ ਪਹਿਲਾਂ ਹੀ ਸੱਚਖੰਡ ਗਏ ਨੇ। ਦਾਸ ਨੇ ਵੀ 2-3 ਵਾਰੀ ਦਰਸ਼ਨ ਕੀਤੇ ਨੇ ਉਹਨਾਂ ਦੇ। ਜਦੋਂ ਵੀ ਦਰਸ਼ਨ ਕਰਦੇ ਸੀ ਨਾ, ਉਹਨਾਂ ਦੇ ਕੋਲ ਬੈਠਾ ਇੱਕ ਸਿੰਘ ਸੁਖਮਨੀ ਸਾਹਿਬ ਦਾ ਪਾਠ ਕਰੀ ਜਾਂਦਾ ਸੀ ਹਰ ਵੇਲੇ, ਹਰ ਵੇਲੇ ਜਦੋਂ ਵੇਖਣਾ ਇੱਕ ਸਿੰਘ ਕੋਲ ਬਾਣੀ ਪੜ੍ਹਦਾ ਹੀ ਹੁੰਦਾ ਸੀ ਹਰ ਸਮੇਂ। ਜਿੱਥੇ ਜਾਣਾ ਨਾਲ ਨਾਲ ਇੱਕ ਸਿੰਘ ਨੇ ਨਿਤਨੇਮ ਕਰੀ ਜਾਣਾ, ਬਾਣੀ ਪੜ੍ਹਦੇ ਰਹਿਣਾ। ਇਸੇ ਕਰਕੇ ਉਹਨਾਂ ਦੀ ਬਾਬਤੀ ਦੱਸਿਆ, ਸਾਰੀ ਸੰਗਤ ਗੱਜ ਕੇ ਤਿੰਨੇ ਹਿੱਸਿਆਂ 'ਚ ਬੋਲਿਆ ਕਰੋ। ਪਹਿਰੇਦਾਰਾਂ ਨੂੰ ਬੇਨਤੀ ਹੈ 5-7 ਮਿੰਟ ਸੰਗਤ ਜਿਹੜੀ ਰਹਿ ਗਈ ਹੈ ਮੱਥਾ ਟਿਕਾ ਦਿਓ, ਬਾਅਦ ਵਿੱਚ ਰਸਤਾ ਬੰਦ ਕਰ ਦਿੱਤਾ ਜਾਵੇ। ਜਿਹੜੇ ਕੁਛ ਕੁ ਰਹਿ ਜਾਣਗੇ ਦੂਰੋਂ ਹੀ ਮੱਥਾ ਟੇਕ ਕੇ ਬਹਿ ਜਾਣ, ਬਾਅਦ ਵਿੱਚ ਸਾਰਿਆਂ ਨੂੰ ਨਮਸਕਾਰ ਕਰਾ ਦਿੱਤੀ ਜਾਏਗੀ। 5-7 ਮਿੰਟ ਜਿਹੜੀ ਸੰਗਤ ਬਾਹਰ ਹੈ, ਸਾਰੇ ਜਿੱਥੋਂ ਤੱਕ ਦਾਸ ਦੀ ਆਵਾਜ਼ ਸੁਣਦੇ ਹੋ ਪੰਡਾਲ ਵਿੱਚ ਆ ਕੇ ਸਜੋ, ਬੈਠ ਕੇ ਆਨੰਦ ਮਾਣੋ।
ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ ਜੀ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ ਜੀ।
ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ ਜੀ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ ਜੀ।
ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ ਜੀ।
ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ ਜੀ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ ਜੀ।
ਭਾਗ ਠੜੇ ਹਰ ਸੰਤ ਤੁਮਾਰੇ। तन हर नामा जी दिन कर तन हर नामा जी संत तुम्हारे जिनकर तन हर नामा जी भाग खड़े हर संत तुम्हारे जिनकर तन हर नामा जी
हर संत तुम्हारे जिन कर तन हर नामा ओ भागा वाले ने जिन्हां कोल नाम दा खजाना है असी गुरमुखो आपो अपने मना विच झाती मारीए कि असी भी नाम दा धन इकट्ठा कीता है अपने जीवन विच साडे कोल भी नाम दा खजाना है। बाबा आनंद सिंह जी नानक सर वाले महापुरखां दा जीवन पढ़िया करो, संत ज्ञानी गुरबचन सिंह जी महापुरखां दा जीवन पढ़ो, कदे अपने आप मन करेगा मना नितनेम करिया कर। अज भी उन्हां दे जीवन विच ही इन्नी खिचे, अजकल दे लखारी कई इदां दे ने, दास कल भी गोबिंदगढ़ अर्ज कर रहा सी कि गुरु ग्रंथ साहिब महाराज की बाणी उत्ते भी वह शंके करते ने, बुद्धि दे तल तक सीमित हैं, वह बुद्धि दे तल ते जिउण वाले लोग ने, वह गुरमुखो गुरबाणी उत्ते भी किंतु परंतु करते ने, शंके करते ने, पर उन्हां दा जीवन पढ़ो जिन्हां विचों शरदा चल के। संत बाबा अतर सिंह जी का जीवन गुरमुखा ने लिखिया, उन्हां दीआं संगियां ने सारा जीवन जिवें जिवें पढ़ी जाओगे पहला साल, दूजा साल, तीजा साल, चौथा साल, पंजवां साल, जिवें जिवें पढ़ी जाओगे ते मन विच ये होएगा कि मना सवेरे उठिया कर, नितनेम करिया कर। महापुरख एक एक साल का चौंकड़ा लांदे सी, तू घंटे ही बह जा कर, रखो सतना दास दावे नाल ये गल कहिंदा गुरु साहब की हजूरी च सतगुर ते भरोसा करके, सतगुर ते मान करके, कि रंगिया होया दा जीवन पढ़न लग जाओ अपने आप रंग चढ़ जाएगा। अज भी असर है उन्हां दे जीवन विच। अज भी खिचे शरदा वालियां दी संगत करो, शरदा वालियां दा जीवन पढ़ो, कदे भी आप भुल के भी अपने गुरु ते शंका ना करो। गुरसिख उही है जिहड़ा रजा विच चले, जिहड़ा भाणे विच चले, जिहड़ा उहदे हुक्म विच चले। सो सिख सखा बंदप है भाई जे गुर के भाणे विच आवै, अपने भाणे जो चले भाई विछड़ चोटा खावे। गुरु घर दे वेद व्यास सन भाई गुरदास जी, बड़ा प्यार सी उन्हां दा सतगुरां दे नाल, छेवें पातशाह दरबार विच बैठे सन, सतगुर दा दरबार सजिया सी, बड़ी संगत बैठी सी, विच भाई साहब भी बैठे सी, ते उत्थे भाई गुरदास जी ने बचन कीता कि जे गुर सांग वरतदा सिख सिदक ना हारे। जे गुरु कोई सांग रचा देवे, ਜੇ ਗੁਰੂ ਕੋਈ ਖੇਡ ਰਚਾ ਦੇਵੇ ਤੇ ਸਿੱਖ ਡੋਲੇ ਨਾ। ਜਦੋਂ ਏਦਾਂ ਭਾਈ ਸਾਹਿਬ ਨੇ ਬਚਨ ਕੀਤਾ ਸੰਗਤ ਚ ਬੈਠਿਆਂ ਬੈਠਿਆਂ, ਤੇ ਗੁਰੂ ਤੇ ਮਾਨ ਸੀ, ਸਤਿਗੁਰ ਤੇ ਬੜਾ ਭਰੋਸਾ ਸੀ ਉਹਨਾਂ ਦਾ, ਪਰ ਜਿੱਥੇ ਸਤਿਗੁਰ ਉੱਤੇ ਮਾਨ ਸੀ ਉੱਥੇ ਥੋੜਾ ਜਿਹਾ ਆਪਣੇ ਆਪ ਉੱਤੇ ਵੀ ਮਾਨ ਆ ਗਿਆ, ਸੂਖਸ਼ਮ ਜਿਹੀ ਹਉਮੈ ਆ ਗਈ। ਹਉਮੈ ਤੇ ਜੇ ਕਿਤੇ ਕਹਿੰਦੇ ਨੇ ਵੀ ਬੰਦਾ ਗੁਣਾਂ ਦਾ ਭਰਿਆ ਹੋਵੇ ਸਿਰ ਤੋਂ ਲੈ ਕੇ ਪੈਰਾਂ ਤੱਕ, ਗੁਣ ਹੀ ਗੁਣ ਹੋਣ, ਗੁਣ ਹੀ ਗੁਣ ਹੋਣ, ਤੇ ਜੇ ਹੰਕਾਰ ਤਿਲ ਮਾਤਰ ਵੀ ਆ ਗਿਆ ਨਾ ਥੋੜਾ ਜਿਹਾ ਵੀ, ਉਹਨੇ ਸਾਰਿਆਂ ਗੁਣਾਂ ਨੂੰ ਸਾੜ ਕੇ ਸਵਾਹ ਕਰ ਦੇਣਾ। ਜਿਸ ਦਿਨ ਇਹ ਗੱਲ ਆ ਗਈ ਕਿ ਮੈਂ ਕੁਝ ਹਾਂ, ਬਸ ਫਿਰ ਉਦਣ ਖਤਮ ਹੋ ਜਾਣਾ ਕੰਮ। ਮਾੜਾ ਜਿਹਾ ਵੀ ਬਾਲਣ ਵੇਖੋ ਕਿੰਨਾ, ਭਾਵੇਂ ਢੇਰ ਲਾ ਦਿਓ, ਇੱਕ ਕਿੱਲੇ ਚ ਭਰ ਦਿਓ, ਉਹਨੂੰ ਸਾੜਨ ਵਾਸਤੇ ਛੋਟੀ ਜਿਹੀ ਤੀਲੂ ਹੀ ਬਥੇਰੀ ਹੈ। ਆਖੋ
ਸਤਨਾਮ।
ਗੁਣਾਂ ਦਾ ਮਨੁੱਖ ਭਰਿਆ ਹੋਵੇ ਪਰ ਉਹਨਾਂ ਸਾਰਿਆਂ ਗੁਣਾਂ ਨੂੰ ਸਾੜਨ ਵਾਸਤੇ ਹਉਮੈ ਤੇ ਥੋੜੀ ਜਿਹੀ ਵੀ ਆ ਗਈ ਤੇ ਸਭ ਖਤਮ। ਫਿਰ ਜਿਸਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ। ਫਿਰ ਚੰਗਿਆਈਆਂ ਚੰਗੇ ਗੁਣ ਖਤਮ ਹੋ ਜਾਂਦੇ ਨੇ।
ਉਹ ਖੋ ਲੈਂਦਾ ਚੰਗਿਆਈਆਂ ਵਾਹਿਗੁਰੂ ਉਹਨਾਂ ਤੋਂ, 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 ਖੋ ਲੈਂਦਾ ਚੰਗਿਆਈਆਂ ਵਾਹਿਗੁਰੂ ਉਹਨਾਂ ਤੋਂ,
ਆ ਖੋ ਲੈਂਦਾ ਚੰਗਿਆਈਆਂ ਵਾਹਿਗੁਰੂ ਉਹਨਾਂ ਤੋਂ,
ਖੋ ਲੈਂਦਾ ਚੰਗਿਆਈਆਂ ਵਾਹਿਗੁਰੂ ਉਹਨਾਂ ਤੋਂ।
ਮਾਨ ਮੁਨੀ ਮੁਨ ਵਰਗਲੇ ਮਾਨ ਸਭੇ ਕੋ ਖਾਏ, ਸਭ ਖਤਮ ਹੋ ਜਾਂਦਾ। ਮਾਨ ਦਾ ਹੰਕਾਰ ਦਾ ਤੇ ਨਾਮ ਦਾ ਵਿਰੋਧ ਹੈ ਆਪਸ ਵਿੱਚ। ਕਈ ਵਾਰੀ ਸਾਡਾ ਝਗੜਾ ਇੰਨਾ ਵੱਧ ਜਾਂਦਾ ਸੀ, ਕਹਿੰਦੇ ਹਾਂ ਜਾਂ ਘਰ 'ਚ ਤੂੰ ਰਹੇਗਾ ਜਾਂ ਮੈਂ ਰਹਾਂਗਾ, ਜਾਂ ਪਿੰਡ 'ਚ ਤੂੰ ਰਹੇਗਾ ਜਾਂ ਮੈਂ ਰਹਾਂਗਾ, ਜਾਂ ਡੇਰੇ 'ਚ ਤੂੰ ਰਹੇਗਾ ਜਾਂ ਮੈਂ ਰਹਾਂਗਾ। ਤੇ ਕੀ ਕਹਿੰਦੇ ਨੇ ਸਤਿਗੁਰੂ? ਕਹਿੰਦੇ ਨੇ ਜਿੱਥੇ ਨਾਮ ਆਏਗਾ ਨਾ ਉੱਥੇ ਹਉਮੈ ਨਹੀਂ ਰਹਿੰਦੀ, ਤੇ ਜਿੱਥੇ ਹਉਮੈ ਹੋਵੇ ਉੱਥੇ ਨਾਮ ਨਹੀਂ ਰਹਿੰਦਾ। ਇਹਨਾਂ ਦਾ ਆਪਸ ਵਿੱਚ ਬੜਾ ਤਕੜਾ ਵਿਰੋਧ ਹੈ। ਆਖੋ ਸਤਨਾਮ। ਇਸੇ ਕਰਕੇ ਆਖਿਆ ਵੀ ਜੇ ਨਾਮ ਲੈਣਾ ਚਾਹੁੰਦਾ ਨਾ ਕੋ ਭਲਿਆ, ਨਾ ਤੇ ਤੈਨੂੰ ਰੁਮਾਲਿਆਂ ਨਾਲ ਮਿਲਣਾ, ਨਾ ਦੇਗਾਂ ਕਰਾਉਣ ਨਾਲ ਮਿਲਣਾ, ਨਾ ਮੱਥੇ ਟੇਕਣ ਨਾਲ ਮਿਲਣਾ। ਲੈ ਜਾ ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਟੋਲ। ਜੇ ਨਾਮ ਲੈਣਾ ਤੇ ਹੰਕਾਰ ਛੱਡ ਦੇ, ਹਉਮੈ ਦੇ ਦੇ ਤੇ ਨਾਮ ਤੇਰੀ ਝੋਲੀ ਚ ਪੈ ਜਾਏਗਾ, ਨਾਮ ਦੀ ਦਾਤ ਤੈਨੂੰ ਪ੍ਰਾਪਤ ਹੋ ਜਾਏਗੀ। ਨਾਮ ਲੈਣਾ ਹੈ ਹਉਮੈ ਨੂੰ ਕੱਢ ਦਿਓ, ਹੰਕਾਰ ਦਾ ਤਿਆਗ ਕਰ ਦਿੱਤਾ ਤੇ ਨਾਮ ਨੇ ਆਪਣੇ ਆਪ ਆ ਜਾਣਾ। ਇਹ ਹੰਕਾਰ ਦੀ ਦੀਵਾਰ ਬਣੀ ਹੋਈ ਹੈ ਵਿੱਚ, ਸਾਡੀ ਹਉਮੈ ਦੀ ਦੀਵਾਰ ਬਣੀ ਹੋਈ ਹੈ। ਜਿੰਨਾ ਚਿਰ ਇਹ ਦੀਵਾਰ ਖਤਮ ਨਹੀਂ ਹੁੰਦੀ, ਇਹ ਪੜਦਾ ਪਾਸੇ ਨਹੀਂ ਚੁੱਕਦੇ, ਉਹਨਾਂ ਚਿਰ ਗੱਲ ਨਹੀਂ ਬਣੇਗੀ। ਫਿਰ ਤੁਸੀਂ ਕਹੋਗੇ ਇਹ ਹੰਕਾਰ ਦੂਰ ਕਿਵੇਂ ਹੋਵੇ, ਢੰਗ ਕਿਹੜਾ, ਕੀ ਛੱਡਿਆ ਨਹੀਂ ਜਾਂਦਾ, ਕੀ ਕਰੀਏ, ਕਿਵੇਂ ਛੱਡੀਏ, ਕਿਵੇਂ ਕਿਰਪਾ ਹੋਵੇ, ਕਿਵੇਂ ਮਿਹਰ ਹੋਵੇ। ਚਲੋ ਆਓ ਅੱਗੇ ਬੇਨਤੀ ਕਰਨੇ ਆ, ਗੱਜ ਕੇ ਪੜਿਓ।
मार सुटिया तैनू बॉम्बे वाले रोग ने मार सुटिया तैनू बॉम्बे वाले कोई रह ना जाए सारे बोलिया करो तैनू हमे वाले रो प्यारे जी मेरी वाला कोई ना रहा संगते
सवा लख नाती तह रावण कर दिया ना बाती कहिंदे रावण दा लख पुत्र ते सवा लख पोतरा सी अज कोई दीवा बत्ती जगाउण वाला भी नहीं रहा क्योंकि उहदा मां नहीं उहनूं मार गया पंज गुण आ जाण ना किसे च सतगुरु आंदे ने अत सुंदर कुलीन चतर मुख ज्ञानी धनवंत पंज गुण मृतक कही है नानका जह प्रीत नहीं भगवंत पहली गल ते वे कि किसे च पंज गुण बहुतियां च हुंदे ने बहुत घट पंजे दे पंजे ते जे छेवां गुण ना आवे ते पंजे किसे काम वेखो पहला गुण है अत सुंदर कोई बंदा बहुत सोहना होवे अत दा सुंदर उहदे च बाकी दे चार गुण होण ही ना ना ते उच्ची कुल च जन्म होया होवे संसार की गल है गुरु घर विच कुल जात कोई नहीं दस इतों तक भी अर्ज करता हुंदा भी जातां कपातां साडियां दुनिया दियां बनाईयां ने गुरु साहब की हजूरी विच बह के खलो के सानू कदे जात नहीं बोलनी चाहीदी कदे भी ते हुण अजकल ते वेख लो भावें ये जथे मेरे विरोधी हो जाण जदों कदे इन्हां ने वार शुरू करनी होवे पहलां आखणगे फलाना साडा ढड मास्टर फलाना सिंह संधु फिर फलाना सिंह ये जेड़ा जी ये साध संगत जी एदां फलाना सिंह झब्बर ਫਲਾਣਾ ਸਿੰਘ ਉਹ ਫਿਰ ਜਾਤਾਂ ਬੋਲ ਕੇ ਤੇ ਵਾਰ ਹੀ ਫਿਰ ਸ਼ੁਰੂ ਕਰਦੇ ਨੇ ਆਖੋ ਸਤਨਾਮ ਤੇ ਉਹਨਾਂ ਨੂੰ ਗੁੱਸਾ ਲੱਗਦਾ ਲੱਗੀ ਜਾ ਭਾਵੇਂ ਮੈਨੂੰ ਪਤਾ ਵੀ ਵਿਰੋਧਤਾ ਤੇ ਫਿਰ ਉਹ ਕਰਦੇ ਹੀ ਨਹੀਂ ਵੀ ਸਾਡੀ ਗੱਲ ਕਹਿਤੀ ਪਰ ਗੁਰਮੁਖੋ ਜੇ ਜਾਤਾਂ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਖਲੋ ਕੇ ਆਪ ਹੀ ਬੋਲੀ ਜਾਓਗੇ ਤੇ ਜਾਤਾਂ ਹਟਣਗੀਆਂ ਕਿਵੇਂ ਅਸੀਂ ਇਹ ਜਾਤਾਂ ਕਪਾਤਾਂ ਤੇ ਖਤਮ ਕਰਨੀਆਂ ਨੇ ਇਹ ਊਚ ਨੀਚ ਤੇ ਖਤਮ ਕਰਨਾ ਬਸ ਤੂੰ ਨਾਂ ਲੈ ਆਪਣਾ ਜੇ ਗੁਰੂ ਵਾਲਾ ਬਣ ਗਿਆ ਤੇ ਪਿੱਛੇ ਖਾਲਸਾ ਲਾ ਦੇ ਸੰਤ ਗਿਆਨੀ ਜਰਨੈਲ ਸਿੰਘ ਹੋਣੀ ਕਹਿੰਦੇ ਹੁੰਦੇ ਸੀ ਨਾ ਮੇਰਾ ਜਰਨੈਲ ਸਿੰਘ ਤੁਖਲਸ ਮੇਰਾ ਖਾਲਸਾ ਆਖੋ ਸਤਨਾਮ ਤੁਖਲਸ ਖਾਲਸਾ ਬਈ ਤੁਖਲਸ ਖਾਲਸਾ ਇਹ ਤੇ ਚੱਲ ਜਾਂਦਾ ਕੰਮ ਪਰ ਜੋ ਉੱਥੇ ਖਲੋ ਕੇ ਤੇ ਆ ਫਲਾਣਾ ਸੰਧੂ ਜੀ ਤੇ ਫਲਾਣਾ ਝੱਬਰ ਜੀ ਤੇ ਫਲਾਣਾ ਦੁਆ ਜੀ ਬਸ ਇਹ ਨਹੀਂ ਗੱਲ ਬਣਦੀ ਗੁਰੂ ਘਰ ਵਿੱਚ ਜਾਤ ਕਪਾਤ ਕੋਈ ਨਹੀਂ ਪਰ ਦੁਨੀਆਂ ਦੇ ਲੋਕ ਵੇਖਦੇ ਨੇ ਜਾਤਾਂ ਪੰਜ ਗੁਣ ਹੋਣ ਕਿਸੇ 'ਚ ਪਹਿਲਾ ਗੁਣ ਹੋਵੇ ਅਤ ਸੁੰਦਰ ਦੂਜੇ ਚਾਰ ਨਾ ਹੋਣ ਕੁਲੀਨ ਉੱਚੀ ਕੁਲ ਵਿੱਚ ਜਨਮ ਨਾ ਹੋਵੇ ਚਤਰ ਚਤਰ ਚਲਾਕ ਨਾ ਹੋਵੇ ਮੁੱਖ ਗਿਆਨੀ ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰਨ ਦਾ ਪਤਾ ਨਾ ਹੋਵੇ ਤੇ ਪੰਜਵਾਂ ਗੁਣ ਧਨਵੰਤ ਮਾਇਆ ਵੀ ਨਾ ਹੋਵੇ ਪੈਸਾ ਵੀ ਨਾ ਹੋਵੇ ਸੋਹਣਾ ਹੋਵੇ ਬੜਾ ਛੱਪਰੀ 'ਚ ਜਨਮ ਲੈ ਲਵੇ ਨਾ ਦਿਮਾਗ ਕੰਮ ਕਰੇ ਉਹਦੇ ਸੋਹਣੇ ਨੂੰ ਕੀ ਕਰਨਾ ਰੰਗ ਗੋਰੇ ਨੂੰ ਕੀ ਕਰਨਾ ਜੇ ਅਕਲੀ ਹੈ ਨਹੀਂ ਉਹਦੇ ਗੋਰੇ ਰੰਗ ਦੀ ਉਹਦੇ ਸੋਹਣੇ ਰੰਗ ਦੀ ਕੀ ਕਦਰ ਪੈਗੀ ਗੁਰਮੁਖੋ ਜਿਹਦਾ ਦਿਮਾਗ ਹੀ ਨਹੀਂ ਕੰਮ ਕਰਦਾ ਫਿਰ ਆਪਾਂ ਕਹਿੰਦੇ ਹਾਂ ਵੀ ਇਹ ਬੜਾ ਹੁਣ ਪਾਗਲਖਾਨੇ 'ਚ ਚੱਲੇ ਜੋ ਬੜੇ ਬੜੇ ਸੋਹਣੇ ਬੱਚੇ ਵੇਖੋਗੇ ਤੁਸੀਂ ਪਰ ਉਹ ਪਾਗਲ ਹੋਣ ਕਰਕੇ ਸਾਨੂੰ ਸੋਹਣੇ ਵੀ ਸੋਹਣੇ ਨਹੀਂ ਲੱਗਦੇ ਇੱਕ ਗੁਣ ਤੇ ਰੱਬ ਨੇ ਦਿੱਤਾ ਹੈ ਬਾਕੀ ਗੁਣ ਨਹੀਂ ਜੇ ਕਿਸੇ ਬੰਦੇ 'ਚ ਦੋ ਗੁਣ ਆ ਜਾਣ ਅਤ ਸੁੰਦਰ ਕੁਲੀਨ ਸੋਹਣਾ ਵੀ ਹੋਵੇ ਉੱਚੀ ਕੁਲ ਵਿੱਚ ਵੀ ਜਨਮ ਲੈ ਲਵੇ ਪਰ ਜੇ ਪਿਛਲੇ ਤਿੰਨ ਗੁਣ ਉਹਦੇ ਵਿੱਚ ਨਹੀਂ ਨਾ ਮਾਇਆ ਨਾ ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰਨ ਦਾ ਪਤਾ ਤੇ ਨਾ ਸਿਆਣਾ ਉਹਦੇ ਪਹਿਲੇ ਦੋ ਗੁਣਾਂ ਦੀ ਵੀ ਕੋਈ ਕਦਰ ਨਹੀਂ ਜਿਹਦੇ ਕੋਲ ਤਿੰਨ ਆ ਜਾਣ ਸੋਹਣਾ ਵੀ ਹੋਵੇ ਉੱਚੀ ਕੁਲ ਵਿੱਚ ਜਨਮ ਵੀ ਲੈ ਲਵੇ ਤੇ ਸਿਆਣਾ ਵੀ ਹੋਵੇ ਚਤੁਰ ਵੀ ਹੋਵੇ ਤੇ ਜੇ ਉਹਦੇ 'ਚ ਪਿਛਲੇ ਨਹੀਂ ਨਾ ਦੋ ਗੁਣ ਆਏ ਨਾ ਤੇ ਚਾਰ ਬੰਦਿਆਂ 'ਚ ਬਹਿ ਕੇ ਬੋਲਣ ਦਾ ਪਤਾ ਤੇ ਨਾ ਹੀ ਕੋਲ ਮਾਇਆ ਉਹਦੇ ਪਹਿਲੇ ਤਿੰਨ ਗੁਣਾਂ ਦੀ ਵੀ ਕਦਰ ਨਹੀਂ ਪੈਂਦੀ ਸਿਆਣਪ ਬੜੀ ਆ ਜਦੋਂ ਚਾਰ ਬੰਦਿਆਂ 'ਚ ਗੱਲ ਕਰਨੀ ਪਵੇ ਉੱਥੇ ਬੋਲ ਨਹੀਂ ਸਕਦਾ ਉਹ ਫਿਰ ਪਿੱਛੇ ਰਹਿ ਜਾਂਦਾ ਜਿਹਦੇ ਵਿੱਚ ਚਾਰ ਗੁਣ ਹੋਣ ਸੋਹਣਾ ਵੀ ਹੋਵੇ ਉੱਚੀ ਕੁਲ ਵਿੱਚ ਜਨਮ ਵੀ ਲੈ ਲਵੇ ਸਿਆਣਾ ਵੀ ਹੋਵੇ ਤੇ ਚਾਰ ਬੰਦਿਆਂ 'ਚ ਬਹਿ ਕੇ ਗੱਲ ਵੀ ਕਰਨੀ ਆਉਂਦੀ ਹੋਵੇ ਪਰ ਜੇ ਕੋਲ ਦਮੜੇ ਨਹੀਂ ਮਾਇਆ ਨਹੀਂ ਤੇ ਜੇ ਕਿਤੇ ਪੰਚਾਇਤ 'ਚ ਬੈਠਾ ਬੜੀ ਸੋਹਣੀ ਗੱਲ ਕਰੇ ਪੈਸਾ ਕੋਲ ਹੈ ਨਹੀਂ ਪਾਟੇ ਕੱਪੜੇ ਪਾਏ ਹੋਣ ਸੋਹਣਾ ਵੀ ਬੜਾ ਹੈ ਸਿਆਣਾ ਵੀ ਹੈ ਗੱਲ ਵੀ ਕਰ ਲੈਂਦਾ ਚਾਰ ਬੰਦਿਆਂ 'ਚ ਜੇ ਕਿਤੇ ਸੋਹਣੀ ਜੀ ਗੱਲ ਵੀ ਕਰੇਗਾ ਤੇ ਉਹਨੂੰ ਨਾਲ ਤੇ ਚੁੱਪ ਕਰਾ ਦੇਣਗੇ ਤੂੰ ਚੁੱਪ ਕਰਕੇ ਬੈਠਾ ਰਹੋ ਤੈਨੂੰ ਕੀ ਪਤਾ ਉਹਦੀ ਗਰੀਬ ਦੀ ਕੋਈ ਸੁਣਦਾ ਹੀ ਨਹੀਂ ਹੈ ਗੱਲ ਬੜੀ ਸੋਹਣੀ ਪਤੇ ਦੀ ਗੱਲ ਕਰਦਾ ਉਹਦੀ ਕੋਈ ਨਹੀਂ ਸੁਣਨ ਨੂੰ ਤਿਆਰ ਕਿਉਂਕਿ ਉਹਦੇ ਕੋਲ ਮਾਇਆ ਨਹੀਂ ਪੈਸਾ ਨਹੀਂ ਤੇ ਜੇ ਪੈਸਿਆਂ ਵਾਲਾ ਹੋਵੇ ਭਾਵੇਂ ਉਹ ਕਮਲੀ ਕੋਈ ਗੱਲ ਕਰੇ ਉਹਨੂੰ ਆਖਣਗੇ ਸਰਦਾਰ ਜੀ ਤੁਸੀਂ ਬੋਲੋ ਤੁਸੀਂ ਸੁਣਾਓ ਗੱਲ ਭਾਵੇਂ ਉਹ ਕੋਈ ਮੂਰਖਾ ਵਾਲੀ ਗੱਲ ਕਰੇ ਪਰ ਜਿਹਦੇ ਕੋਲ ਚਾਰ ਦਮੜੇ ਨੇ ਜਿਹਦੇ ਕੋਲ ਪੈਸਾ ਹੈ ਉਹਦੀ ਗੱਲ ਸੁਣਨ ਨੂੰ ਸਾਰੇ ਹੀ ਤਿਆਰ ਨੇ ਤੁਸੀਂ ਬੋਲੋ ਜੀ ਤੁਸੀਂ ਸਪੀਚ ਕਰੋ ਭਾਵੇਂ ਉਹਨੂੰ ਕੁਛ ਵੀ ਨਾ ਆਉਂਦਾ ਹੋਵੇ ਉਹਨੂੰ ਕਹਿਣਗੇ ਤੁਸੀਂ ਬੋਲੋ ਆਮ ਕਰਕੇ ਗੁਰਦੁਆਰਿਆਂ ਵਿੱਚ ਵੇਖਣ 'ਚ ਆਉਂਦਾ ਅਸੀਂ ਤੇ ਜੀ ਗੁਰਦੁਆਰੇ ਦਾ ਪ੍ਰਧਾਨ ਬਣਾਇਆ ਜਦੋਂ ਵੇਖੀਦਾ ਨਾ ਮੂੰਹ ਤੇ ਦਾੜੀ ਨਾ ਸਿਰ ਤੇ ਕੇਸ ਮੈਂ ਪੁੱਛਾਂ ਕਿਉਂ ਬਣਾਇਆ ਅੱਗੋਂ ਜਵਾਬ ਹੁੰਦਾ ਬਾਬਾ ਜੀ ਸੇਵਾ ਬੜੀ ਕਰਦਾ ਪੈਸਾ ਬੜਾ ਦੇ ਦਿੰਦਾ ਗੁਰਦੁਆਰੇ ਉੱਦਾਂ ਭਾਵੇਂ ਰੋਜ਼ ਸ਼ਰਾਬ ਪੀਂਦਾ ਹੋਵੇ ਇੱਦਾਂ ਦੇ ਲੋਕ ਬਹੁਤ ਨੇ ਪਹਿਲਾਂ ਹੀ ਕਹਿ ਦੇਣਗੇ ਕੰਨ 'ਚ ਆ ਕੇ ਬਾਬਾ ਜੀ ਹਾਂਜੀ ਸ਼ਰਾਬ ਤੇ ਨਾ ਬੋਲਿਓ ਮੈਂ ਕਿਹਾ ਕਿਉਂ ਆਖੇ ਜੀ ਪ੍ਰਧਾਨ ਜੀ ਪੀਂਦੇ ਨੇ ਐਸੇ ਵੀ ਲੋਕ ਨੇ ਔਰ ਪਹਿਲਾਂ ਹੀ ਰਾਗੀਆਂ ਨੂੰ ਕਹਿਣਗੇ ਆ ਕੇ ਬਸ ਜੀ ਕਥਾ ਨਾ ਵਿੱਚ ਕਰਿਓ ਬਸ ਨਰੋਲ ਬਾਣੀ ਕੀਰਤਨ ਹੀ ਕਰੀ ਚੱਲੋ ਵੀ ਜੇ ਕੀਰਤਨ ਕਰਨਗੇ ਤੇ ਫਿਰ ਸਾਡੇ ਤੇ ਗੱਲ ਨਹੀਂ ਆਉਣੀ ਉਹਨਾਂ ਨੇ ਸ਼ਬਦ ਪੜ੍ਹੀ ਜਾਣੇ ਆ ਜੋੜੀ ਵਜਾਈ ਜਾਣੀ ਹੈ ਜੇ ਕਥਾ ਹੋਏਗੀ ਤੇ ਸਾਡੇ ਤੇ ਗੱਲ ਆ ਜਾਣੀ ਹੁਣ ਜੇ ਗੁਰਮੁਖੋ ਪੰਜ ਗੁਣ ਕਿਸੇ ਮਨੁੱਖ 'ਚ ਆ ਜਾਣ ਇਕੱਠੇ ਨਹੀਂ ਆਉਂਦੇ ਜੇ ਪੰਜੇ ਗੁਣ ਹੋਣ ਬੰਦਾ ਸੋਹਣਾ ਵੀ ਹੋਵੇ ਉੱਚੀ ਕੁਲ ਵਿੱਚ ਜਨਮ ਵੀ ਲੈ ਲਵੇ ਸਿਆਣਾ ਵੀ ਹੋਵੇ ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰਨੀ ਵੀ ਆਉਂਦੀ ਹੋਵੇ ਤੇ ਪੈਸਾ ਵੀ ਬੜਾ ਹੋਵੇ ਤੇ ਜੇ ਕਿਤੇ ਛੇਵਾਂ ਗੁਣ ਨਹੀਂ ਨਾ ਆਇਆ ਤੇ ਕਹਿੰਦੇ ਜਿਉਂਦਾ ਹੀ ਮੁਰਦਾ ਹੈ ਆਖੋ ਸਤਨਾਮ ਉਹ ਛੇਵਾਂ ਗੁਣ ਕਿਹੜਾ ਹੈ ਮ੍ਰਿਤਕ ਕਹੀਏ ਹੈ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ ਉਹ ਮੁਰਦਾ ਹੈ, ਉਹ ਜਿਉਂਦੀ ਲਾਸ਼ ਤੁਰੀ ਫਿਰਦੀ ਹੈ ਸੰਸਾਰ ਵਿੱਚ ਲਾਸ਼, ਜਿਹਦੀ ਪ੍ਰੀਤੀ ਵਾਹਿਗੁਰੂ ਪਰਮੇਸ਼ਰ ਨਾਲ ਨਹੀਂ। ਉਹਦੇ ਪੰਜੇ ਦੇ ਪੰਜੇ ਗੁਣ ਬੇਅਰਥ, ਇਹ ਪੰਜੇ ਗੁਣ ਨਹੀਂ ਆਉਂਦੇ ਕਿਸੇ 'ਚ। ਪੰਜੇ ਸਨ ਕਹਿੰਦੇ ਰਾਵਣ ਵਿੱਚ, ਸੋਹਣਾ ਵੀ ਉਹ ਬੜਾ ਸੀ, ਉੱਚੀ ਕੁੱਲ ਵਿੱਚ ਜਨਮ ਵੀ ਲਿਆ ਸੀ, ਤੇ ਮੁੱਖ ਗਿਆਨੀ ਉਹ ਐਡਾ ਵੱਡਾ ਸੀ ਵੀ ਚਾਰ ਵੇਦ ਉਹਨੂੰ ਕੰਠ ਸੀ, ਚਤਰ ਬੜਾ ਸੀ। ਰਾਮ ਜੀ ਦੇ ਭਗਵਾਨ ਰਾਮ ਦੇ ਘਰ ਵਾਲੀ ਨੂੰ ਲੈ ਜਾਣਾ ਚੁੱਕ ਕੇ ਕਿਤੇ ਛੋਟੀ ਜਿਹੀ ਗੱਲ ਸੀ, ਚਤਰ ਵੀ ਬੜਾ ਸੀ, ਚਾਰ ਬੰਦਿਆਂ 'ਚ ਗੱਲ ਵੀ ਕਰਨੀ ਆਉਂਦੀ ਸੀ, ਤੇ ਮਾਇਆ ਉਹਦੇ ਕੋਲ ਇੰਨੀ ਸੀ ਕਹਿੰਦੇ ਸਾਰੀ ਲੰਕਾ ਹੀ ਸੋਨੇ ਦੀ ਸੀ ਉਹਦੀ। ਪੰਜ ਗੁਣ ਉਹਦੇ ਵਿੱਚ ਸਨ, ਛੇਵਾਂ ਗੁਣ ਨਾ ਹੋਣ ਕਰਕੇ ਉਹਦਾ ਬਣਿਆ ਕਿ ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨੂੰ ਮੂਰਖ ਕਹਿੰਦੇ ਨੇ, ਆਖੋ ਸਤਨਾਮ। ਗੁਰਮੁਖੋ ਮੂਰਖ ਬਣ ਗਿਆ, ਮੂਰਖ ਕੀ ਲੈ ਗਿਆ ਸੰਸਾਰ ਵਿੱਚੋਂ, ਕੀ ਬਣਿਆ ਉਹਦਾ, ਉਹ ਲੰਕਾ ਕਿੱਧਰ ਚਲੀ ਗਈ? ਰਾਖ ਉਡਗੀ ਵਰੋਲੇ ਬਣ ਕੇ, ਰਾਖ ਬਣ ਗਈ ਉਹਦੀ, ਲੰਕਾ ਰਾਖ ਬਣ ਗਈ।
ਰਾਖ ਉਡਗੀ ਵਰੋਲੇ ਬਣ ਕੇ, ਸੋਨੇ ਦਿਆਂ ਮੰਦਰਾਂ ਦੀ ਰਾਖ ਉਡਗੀ ਵਰੋਲੇ ਬਣ ਕੇ,
ਵਾਰੀ ਦਾ ਖਿਆਲ ਰੱਖੋ।
ਬਣ ਕੇ ਜੀ ਸੋਨੇ ਦਿਆਂ ਮੰਦਰਾਂ, ਸੰਗਤੇ ਮੂਰਖ ਰਾਵਣ ਕੀ ਲੈ ਗਿਆ, ਸੰਗਤੇ ਮੂਰਖ ਰਾਵਣ ਕੀ ਲੈ ਗਿਆ, ਮੂਰਖ ਰਾਵਣ ਕੀ ਤੇਰੇ ਉਹ ਪੁੱਤਰਾਂ ਦੀ ਫੌਜ ਵਾਲਿਆ, ਦੀਵਾ ਬੱਤੀ ਨਾ ਜਗੇ ਕਰ ਤੇਰੇ ਪੁੱਤਰਾਂ ਦੀ ਫੌਜ ਵਾਲਿਆ,
ਮਾਨ ਮੁਨੀ ਮੁਨ ਵਰਗਲੇ ਮਾਨ ਸਭੇ ਕੋ ਖਾਏ। ਉਹ ਹੰਕਾਰ ਨੇ ਰਾਵਣ ਨੂੰ ਖਤਮ ਕਰ ਦਿੱਤਾ, ਹੰਕਾਰ ਨੇ ਹਰਨਾਕਸ਼ ਨੂੰ ਖਤਮ ਕਰ ਦਿੱਤਾ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਦੁਸ਼ਟ ਆਖਿਆ ਨੂੰ ਕੀ ਲੈ ਗਿਆ ਸੰਸਾਰ ਵਿੱਚੋਂ, ਰਾਵਣ ਕੀ ਲੈ ਗਿਆ, ਹਰਨਾਕਸ਼ ਕੀ ਲੈ ਗਿਆ, ਇਹਨਾਂ ਦਾ ਮਾਨ ਮਾਰ ਗਿਆ ਇਹਨਾਂ ਨੂੰ। ਸੋ ਇਸ ਕਰਕੇ ਹੰਕਾਰ ਨਹੀਂ ਕਰਨਾ ਚਾਹੀਦਾ। ਜਦੋਂ ਕਦੇ ਵੀ ਕੁਛ ਵੀ ਲੈ ਕੇ ਆਓ, ਬਸ ਇੱਕੋ ਹੀ ਗੱਲ, ਮਹਾਰਾਜ ਦੀ ਕਿਰਪਾ, ਜੀਵ ਤੇ ਇਹ ਗੱਲ ਲੈ ਆਓ, ਹੌਲੀ ਹੌਲੀ ਫਿਰ ਅੰਦਰ ਵੀ ਵਸ ਜਾਂਦੀ ਹਰ ਗੱਲ 'ਚ। ਉਹਨੂੰ ਯਾਦ ਰੱਖੋ, ਬੱਚਾ ਪੜ੍ਹ ਜਾਏ, ਮਹਾਰਾਜ ਦੀ ਕਿਰਪਾ ਹੋਈ ਪੁੱਤ ਪਾਸ ਹੋ ਗਿਆ, ਸਤਿਗੁਰ ਦੀ ਕਿਰਪਾ ਹੋਈ ਐਤਕੀ ਫਸਲ ਬੜੀ ਹੋ ਗਈ। ਇਹ ਹਰ ਸਮੇਂ ਰਸਨਾ ਤੇ ਗੱਲ ਰਵੇ, ਜੀਵ ਤੇ ਲਿਆਓ, ਹੌਲੀ 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 ਫਿਰ ਮਨ ਤੇ ਵੀ ਆ ਜਾਵੇ, ਜੀਵ ਤੇ। ਹੁਣ ਆਪਾਂ ਕਈ ਵਾਰੀ ਆਖ ਦਿੰਦੇ ਹਾਂ ਪੱਥਰ ਤੇ ਬੂੰਦ ਪਈ ਨਾ ਪਈ ਉਹਦੇ ਤੇ ਕੀ ਅਸਰ ਆ, ਪਰ ਨਹੀਂ ਗੁਰਮੁਖੋ ਪੱਥਰ ਤੇ ਇੱਕ ਵਾਰੀ ਬੂੰਦ ਪਵੇ ਤੇ ਨਿਸ਼ਾਨ ਨਹੀਂ ਪੈਂਦਾ, ਜੇ ਲਗਾਤਾਰ ਇੱਕੋ ਜਗ੍ਹਾ ਤੇ ਬੂੰਦਾਂ ਪੈਂਦੀਆਂ ਰਹਿਣ ਨਲਕੇ ਤੋਂ ਲੋਕ ਪਾਣੀ ਭਰ ਕੇ ਜਾਂਦੇ ਆ, ਜਿਸ ਪੱਥਰ ਤੇ ਉਹ ਬੂੰਦ ਪੈਂਦੀ ਰਹੇ ਦੋ ਚਾਰ ਸਾਲਾਂ ਵਿੱਚ ਪੱਥਰ ਤੇ ਵੀ ਬੂੰਦ ਦਾ ਨਿਸ਼ਾਨ ਪੈ ਜਾਂਦਾ। ਆਖੋ ਸਤਨਾਮ, ਨਿਸ਼ਾਨ ਪੈ ਜਾਂਦਾ ਪਰ ਟਾਈਮ ਲੱਗਦਾ ਹੈ, ਸਮਾਂ ਲੱਗਦਾ ਹੈ, ਸੁਭਾਅ ਬਣਾਓ ਹਰ ਗੱਲ ਵਿੱਚ। ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਗਿਆ, ਮਰ ਦੀ ਕਿਰਪਾ ਨਾਲ ਮੈਂ ਆਇਆ, ਮਰ ਦੀ ਕਿਰਪਾ ਨਾਲ ਅੱਜ ਆਹ ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ ਹਰ ਗੱਲ 'ਚ। ਗੁਰਸਿੱਖ ਹਰ ਵੇਲੇ ਗੁਰੂ ਨੂੰ ਯਾਦ ਰੱਖੇ, ਪ੍ਰਸ਼ਾਦਾ ਛਕੋ ਤਾਂ ਵੀ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ, ਦਿੰਦੇ ਤੋਟ ਨਾ ਵੀ ਅਗੰਤ ਭਰੇ ਭੰਡਾਰ। ਹਰ ਵੇਲੇ ਉਹਨੂੰ ਯਾਦ ਰੱਖਣਾ ਹਰ ਸਮੇਂ ਜੀਵ ਤੇ, ਇਹ ਹਰ ਸਮੇਂ ਉਹਦਾ ਨਾਂ ਚੜਿਆ ਰਹੇ। ਸਤਿਗੁਰ ਦੀ ਕਿਰਪਾ ਨਾਲ ਮੈਂ ਗਿਆ, ਮਰ ਦੀ ਕਿਰਪਾ ਨਾਲ ਆਹ ਹੋਇਆ, ਸਤਿਗੁਰ ਦੀ ਕਿਰਪਾ, ਹਰ ਸਮੇਂ ਉਹਨੂੰ ਯਾਦ ਰੱਖੋ, ਇਹੀ ਬੰਦਗੀ ਹੈ। ਕਲਯੁੱਗ ਦੇ ਵਿੱਚ ਇਹੀ ਸਮਾਧੀ ਹੈ, ਉਹਨੂੰ ਯਾਦ ਰੱਖੋ ਬਸ। ਹੋਰ ਇਹ ਤੇ ਸਮਾਧੀ ਨਹੀਂ ਵੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਰੱਬ ਦੇ ਪਿਆਰਿਆਂ ਦੀ, ਤੂੰ ਅੱਠ ਪੈਰ ਚੌਂਕੜਾ ਮਾਰ ਕੇ ਬੈਠਾ ਰਹੇ, ਬੱਚੇ ਭੁੱਖੇ ਮਰਦੇ ਰਹਿਣ, ਮੱਝਾਂ ਨੂੰ ਪੱਠੇ ਨਾ ਪਾ, ਇਹ ਥੋੜ੍ਹਾ ਸਮਾਧੀ ਦੱਸੀ। ਇਹ ਕਲਯੁੱਗ ਦੇ ਵਿੱਚ ਅੱਜ ਦੇ ਸਮੇਂ ਵਿੱਚ ਇਹਨਾਂ ਸਮਾਧੀਆਂ ਦੀ ਗੱਲ ਨਹੀਂ ਕੀਤੀ, ਬਸ ਤੁਹਾਨੂੰ ਹਰ ਵੇਲੇ ਯਾਦ ਰੱਖੋ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚੇਤਾ ਆਪਣਾ ਗੁਰੂ ਦੇ ਚਰਨਾਂ ਨਾਲ ਜੋੜ ਕੇ ਰੱਖੋ, ਹੱਥਾਂ ਪੈਰਾਂ ਨਾਲ ਕਿਰਤ ਬਿਰਤ ਕਰੋ, ਸੱਚੀ ਸੁੱਚੀ ਕਿਰਤ ਕਰੋ, ਕਰਤੇ ਨੂੰ ਯਾਦ ਰੱਖੋ, ਕਿਰਤ ਵਿੱਚ ਬਰਕਤਾਂ ਪੈਣਗੀਆਂ। ਜਿਸ ਦਾਤ 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 ਦੇ ਨਾਲ ਦਾਤਾ ਯਾਦ ਰਵੇ ਉਹ ਦਾਤ ਹਮੇਸ਼ਾ ਸੁੱਖ ਦਿੰਦੀ ਹੈ, ਤੇ ਜੇ ਦਾਤਾ ਭੁੱਲ ਜਾਵੇ ਉਹ ਮਕਾਨ ਵੀ ਦੁੱਖ ਦਏਗਾ, ਉਹ ਗੱਡੀ ਵੀ ਦੁੱਖ ਦਏਗੀ, ਖਿਮਾ ਕਰਨਾ ਢਿੱਡੋਂ ਜੰਮਿਆ ਪੁੱਤ ਵੀ ਦੁੱਖ ਦਏਗਾ। ਵੇਖੋ ਗੁਰਮੁਖੋ, ਕਈ ਲੋਕ ਏਦਾਂ ਦੇ ਨੇ ਜਿਹੜੇ ਅੱਜ ਕਹਿੰਦੇ ਨੇ ਮੇਰਾ ਪੁੱਤ ਮੈਨੂੰ ਬੜਾ ਦੁਖੀ ਕਰਦਾ। ਕੀ ਗੱਲ, ਦਾਤ ਸੀ ਰੱਬ ਨੇ ਦਿੱਤੀ, ਪਰ ਦਾਤ ਤੇ ਮਿਲੀ ਸੀ ਦਾਤਾ ਨਾਲੋਂ ਕੱਟ ਦਿੱਤਾ, ਤੇ ਉਹੀ ਦਾਤ ਅੱਜ ਦੁੱਖ ਬਣ ਕੇ ਖੜ ਗਈ। ਲੋਕ ਇਹ ਗੱਲ ਕਹਿੰਦੇ ਨੇ ਓਏ ਤੂੰ ਤੇ ਜੰਮਦਾ ਹੀ ਮਰ ਜਾਂਦਾ, ਤੂੰ ਤੇ ਜੰਮਦਾ ਹੀ ਨਾ ਇਹੋ ਜਿਹਾ, ਮੇਰੇ ਘਰ ਚ ਕਿੱਥੋਂ ਆ ਗਿਆ ਤੂੰ, ਕਹਿੰਦੇ ਹਾਂ ਅਸੀਂ ਕਈ ਵਾਰੀ ਆਪਣੇ ਬੱਚਿਆਂ ਨੂੰ। ਕੀ ਗੱਲ, ਹੈ ਤੇ ਰੱਬ ਦੀ ਦਾਤ ਸੀ, ਤੇ ਅੱਜ ਦਾਤ ਸਾਡੇ ਵਾਸਤੇ ਦੁੱਖ ਕਿਉਂ ਬਣ ਗਈ, ਅੱਜ ਦਾਤ ਸਾਡੇ ਗਲ ਦਾ ਫਾਹਾ ਕਿਉਂ ਬਣ ਗਈ। ਉਹ ਦਾਤ ਤੇ ਮਿਲੀ ਸੀ ਪਰ ਅਸੀਂ ਦਾਤੇ ਨੂੰ ਨਾਲੋਂ ਕੱਟ ਦਿੱਤਾ, ਦਾਤ ਹੀ ਦੁੱਖ ਬਣ ਗਈ। ਗੱਡੀ ਸਾਨੂੰ ਦਿੱਤੀ, ਗੱਡੀ ਹੀ ਦੁੱਖ ਬਣ ਗਈ। ਅਸੀਂ ਕਹਿੰਦੇ ਲੋਹਾ ਮਾੜਾ ਹੈ ਜੀ, ਨੁਕਸਾਨ ਕਰਦੀ ਹੈ, ਖਰਾਬ ਹੈ, ਲੋਹਾ ਨਹੀਂ ਮਾੜਾ, ਸਾਡੇ ਕਰਮ ਮਾੜੇ ਨੇ। ਦਾਤ ਮਿਲੀ, ਅਸੀਂ ਦਾਤੇ ਨੂੰ ਪਾਸੇ ਕਰ ਦਿੱਤਾ, ਉਹ ਦਾਤ ਸਾਨੂੰ ਸੁੱਖ ਨਹੀਂ ਦੇ ਰਹੀ ਸਗੋਂ ਦੁੱਖ ਦੇ ਰਹੀ। ਘਰ ਰੱਬ ਨੇ ਦਿੱਤਾ ਸੀ, ਅਸੀਂ ਕਹਿੰਦੇ ਜਿੱਦਣ ਦੇ ਇਸ ਘਰ ਚ ਆਇਆ ਨੁਕਸਾਨ ਹੀ ਹੋਈ ਜਾਂਦਾ, ਜਿੱਦਣ ਦੇ ਇਸ ਘਰ ਚ ਆਇਆ ਪਵਾੜੇ ਹੀ ਪਏ ਹੋਏ। ਦਾਤ ਤੇ ਦਿੱਤੀ ਸੀ ਨਾਲੋਂ ਦਾਤਾ ਕੱਢ ਦਿੱਤਾ, ਉਸ ਘਰ ਨੇ ਉਸ ਦਾਤ ਨੇ ਸੁੱਖ ਨਹੀਂ ਦਿੱਤਾ, ਦੁੱਖ ਹੀ ਦੁੱਖ ਦਿੱਤਾ। ਸੋ ਇਸ ਕਰਕੇ ਦਾਤ ਦੇ ਨਾਲ ਹਮੇਸ਼ਾ ਦਾਤੇ ਨੂੰ ਜੋੜ ਕੇ ਰੱਖੀਏ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਂ ਨਾਲ ਪਿਆਰ ਹੈ ਤੇ ਦਾਤਾਂ ਦੇਣ ਵਾਲਾ ਦਾਤਾ ਸਾਨੂੰ ਵਿਸਰ ਗਿਆ, ਉਹ ਸਾਨੂੰ ਭੁੱਲ ਗਿਆ। ਖਾਤ ਪੀਤ ਖੇਲਤ ਹਸਤ, ਭਰਮੇ ਜਨਮ ਅਨੇਕ, ਪੌਜਲ ਤੇ ਕੱਢੋ ਪ੍ਰਭੂ ਨਾਨਕ ਤੇਰੀ ਟੇਕ। ਸਤਿਗੁਰ ਦੀ ਟੇਕ ਹੈ, ਸਤਿਗੁਰ ਦਾ ਭਰੋਸਾ ਹੈ, ਉਹਦੇ ਤੇ ਟੇਕ ਰੱਖਣੀ ਹੈ, ਭਰੋਸਾ ਰੱਖਣਾ ਤੇ ਸਾਧ ਸੰਗਤ ਫਿਰ ਸਾਰੇ ਹੀ ਕਾਰਜ ਰਾਸ ਹੁੰਦੇ ਨੇ। ਜਦੋਂ ਮਾੜੀ ਜੀ ਵੀ ਹੋਮੇ ਆ ਜਾਏ ਉਹ ਸਾੜ ਕੇ ਸਵਾਹ ਕਰ ਦਿੰਦੀ ਸਾਰੇ ਗੁਣਾਂ ਨੂੰ। ਗੁਰੂ ਹਰਗੋਬਿੰਦ ਸਾਹਿਬ ਆਉਂਦੇ ਨੇ, ਭਾਈ ਗੁਰਦਾਸ ਜੀ ਨੇ ਜਦੋਂ ਏਦਾਂ ਆਖਿਆ ਨਾ ਵੀ ਜਦੋਂ ਸਾਂਗ ਵਰਤੇ ਗੁਰੂ ਤੇ ਸਿੱਖ ਸਿੱਖ ਨੂੰ ਡੋਲਣਾ ਨਹੀਂ ਚਾਹੀਦਾ, ਤੇ ਮਹਾਰਾਜ ਨੇ ਵੇਖਿਆ ਵੀ ਭਾਈ ਗੁਰਦਾਸ ਜੀ ਨੂੰ ਥੋੜਾ ਜਿਹਾ ਏਦਾਂ ਲੱਗਦਾ ਵੀ ਸੂਖਸ਼ਮ ਜੀ ਹੋਮੇ ਆ ਗਈ ਆ, ਤੇ ਜੇ ਇਹ ਬਿਮਾਰੀ ਨੂੰ ਹੁਣ ਕੱਟਿਆ ਨਾ ਗਿਆ, ਜੇ ਇਹ ਬਿਮਾਰੀ ਦੀ ਹੁਣ ਜੜ ਨਾ ਫੜੀ ਗਈ, ਇਸ ਬਿਮਾਰੀ ਨੇ ਬਹੁਤ ਵੱਡਾ ਰੂਪ ਧਾਰ ਲੈਣਾ, ਫਿਰ ਇਹ ਰੋਗ ਠੀਕ ਨਹੀਂ ਹੋ ਸਕਣਾ। ਇਸ ਕਰਕੇ ਇਸ ਰੋਗ ਨੂੰ ਹੁਣੇ ਹੀ ਕੱਢ ਦਿੱਤਾ ਜਾਵੇ, ਇਹ ਬਿਮਾਰੀ ਫੈਲਣ ਤੋਂ ਪਹਿਲਾਂ ਹੀ ਇਹਨੂੰ ਕੱਟ ਦਿੱਤਾ ਜਾਵੇ, ਕੱਢ ਦਈਏ ਇਸ ਰੋਗ ਨੂੰ। ਤੇ ਛੇਵੇਂ ਪਾਤਸ਼ਾਹ ਨੇ ਵੇਖਿਆ, ਭਾਈ ਸਾਹਿਬ ਕਹਿੰਦੇ ਨੇ ਵੀ ਜੇ ਸਾਂਗ ਵਰਤੇ ਗੁਰੂ, ਜੇ ਗੁਰੂ ਖੇਡ ਕੋਈ ਰਚਾ ਦੇਵੇ ਤੇ ਸਿੱਖ ਡੋਲੇ ਨਾ, ਫਿਰ ਐਸੀ ਖੇਡ ਵਰਤਾਈ, ਐਸੀ ਮਹਾਰਾਜ ਨੇ ਉਹ ਹੋਮੇ ਜਿਹੜੀ ਥੋੜੀ ਜਿਹੀ ਆ ਗਈ ਸੀ ਉਹਨੂੰ ਕੱਢਣ ਵਾਸਤੇ। ਛੇਵੇਂ ਪਾਤਸ਼ਾਹ ਨੇ ਆਖਿਆ, ਭਾਈ ਗੁਰਦਾਸ ਜੀ ਸਤਿਬਚਨ ਮਹਾਰਾਜ ਹੁਕਮ ਕਾਬਲ ਜਾਣਾ ਘੋੜੇ ਖਰੀਦ ਕੇ ਲਿਆਉਣੇ ਨੇ ਸਤਿਬਚਨ ਸਿੱਖ ਤੇ ਬੜੇ ਨੇ ਇੱਥੇ ਪਰ ਸਾਨੂੰ ਤੁਹਾਡੇ ਤੇ ਬਹੁਤਾ ਭਰੋਸਾ ਹੈ ਮਾਇਆ ਬਹੁਤੀ ਦੇਣੀ ਹੈ ਪੈਸਾ ਜ਼ਿਆਦਾ ਦੇਣਾ ਤੇ ਤੁਹਾਡੇ ਵਰਗਾ ਜੇ ਜਾਏਗਾ ਨਾਲ ਫਿਰ ਜ਼ਿਆਦਾ ਵਧੀਆ ਉਦਾਂ ਤੇ ਕੋਈ ਵੀ ਲਿਆ ਸਕਦਾ ਹੈ ਪਰ ਸਾਨੂੰ ਤੁਹਾਡੇ ਤੇ ਬਹੁਤਾ ਭਰੋਸਾ ਹੈ ਅਸੀਂ ਚਾਹੁੰਦੇ ਤੇ ਨਹੀਂ ਸੀ ਕਿ ਤੁਹਾਨੂੰ ਭੇਜੀਏ ਕਿਉਂਕਿ ਲੰਬਾ ਰਸਤਾ ਹੈ ਔਖੀ ਘਾਟੀ ਹੈ ਪੈਂਡਾ ਮੁਸ਼ਕਲ ਹੈ ਪਰ ਫਿਰ ਵੀ ਸਾਨੂੰ ਤੁਹਾਡੇ ਤੇ ਬੜਾ ਮਾਣ ਹੈ ਤੇ ਤੁਸੀਂ ਜਾਓ ਤੇ ਕਾਬਲ ਤੋਂ ਦੋ ਘੋੜੇ ਬੜੇ ਸੋਹਣੇ ਖਰੀਦ ਕੇ ਲੈ ਕੇ ਆਉਣੇ ਨੇ ਤੇ ਧਿਆਨ ਰੱਖਣਾ ਕਿ ਜਦੋਂ ਘੋੜੇ ਲੈ ਕੇ ਆਓਗੇ ਨਾ ਉੱਥੇ ਜਦੋਂ ਘੋੜੇ ਖਰੀਦੋਗੇ ਪਹਿਲਾਂ ਘੋੜੇ ਸਾਡੇ ਕੋਲ ਭੇਜ ਦਿਓ ਜੇ ਸਾਨੂੰ ਘੋੜੇ ਪਸੰਦ ਆ ਗਏ ਤੇ ਅਸੀਂ ਸੁਨੇਹਾ ਦੇਵਾਂਗੇ ਵੀ ਪੈਸੇ ਦੇ ਦਿਓ ਫਿਰ ਮਾਇਆ ਦੇਣਾ ਪਹਿਲਾਂ ਸਾਨੂੰ ਘੋੜੇ ਪਸੰਦ ਆ ਜਾਣ ਜੇ ਤੇ ਪਸੰਦ ਆ ਗਿਆ ਅਸੀਂ ਘੋੜੇ ਅੰਮ੍ਰਿਤਸਰ ਰੱਖ ਲਾਂਗੇ ਨਹੀਂ ਤੇ ਘੋੜੇ ਵਾਪਸ ਕਰ ਦੇਵਾਂਗੇ ਮਾਇਆ ਬਾਅਦ ਵਿੱਚ ਦਿਓ ਪਹਿਲਾਂ ਨਾ ਪੈਸੇ ਦਿਓ ਭਾਈ ਗੁਰਦਾਸ ਜੀ ਆਖਣ ਲੱਗੇ ਸਤਿਬਚਨ ਮਾਇਆ ਦੇ ਦਿੱਤੀ ਪੈਸਾ ਦੇ ਦਿੱਤਾ ਚੱਲ ਪਏ ਪੰਜ ਘੋੜੇ ਦਿੱਤੇ ਪੰਜਾਂ ਘੋੜਿਆਂ ਤੇ ਮਾਇਆ ਗਈ ਪਹਿਲੇ ਸਮਿਆਂ ਦੇ ਵਿੱਚ ਜਿਹੜਾ ਬੋਰੀਆਂ ਦੇ ਵਿੱਚ ਪਾ ਕੇ ਖੁਰਜੀਆਂ ਵਿੱਚ ਪਾ ਕੇ ਲੋਕ ਥੈਲੀਆਂ 'ਚ ਪਾ ਕੇ ਮਾਇਆ ਲਿਜਾਂਦੇ ਸੀ ਹੁਣ ਘੋੜਿਆਂ ਤੇ ਮਾਇਆ ਦੇ ਕੇ ਲਓ ਭਾਈ ਅਸ਼ਰਫੀਆਂ ਦੇ ਦਿੱਤੀਆਂ ਜਾਓ ਸੋਹਣੇ ਘੋੜੇ ਖਰੀਦ ਕੇ ਲਿਆਉਣੇ ਨੇ ਬੜੀ ਮਿਹਨਤ ਨਾਲ ਲੱਭਿਓ ਸਤਿਬਚਨ ਭਾਈ ਸਾਹਿਬ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਨੇ ਨਾਲੇ ਕਹਿੰਦੇ ਨੇ ਮੇਰੇ ਤੇ ਬਹੁਤਾ ਹੀ ਭਰੋਸਾ ਕਰਦੇ ਨੇ ਸਤਿਗੁਰਾਂ ਨੇ ਇੰਨੇ ਸਿੱਖ ਨੇ ਮੈਨੂੰ ਹੀ ਇਸ਼ਾਰਾ ਕੀਤਾ ਇੰਨੇ ਸਿੱਖ ਨੇ ਹੋਰ ਨੂੰ ਨਹੀਂ ਕਹਿ ਦਿੱਤਾ ਮੇਰਾ ਇੰਨਾ ਸਤਿਕਾਰ ਮੇਰੀ ਇੰਨੀ ਵਡਿਆਈ ਮੇਰੀ ਇੰਨੀ ਸੋਭਾ ਸਾਰੀ ਸੰਗਤ ਵਿੱਚ ਮੈਨੂੰ ਬੁਲਾ ਕੇ ਆਖਿਆ ਵੀ ਸਾਨੂੰ ਤੇਰੇ ਤੇ ਮਾਂ ਨੇ ਤੂੰ ਲੈ ਕੇ ਆ ਘੋੜੇ ਬਸ ਜਦੋਂ ਜਾ ਰਹੇ ਨੇ ਤੇ ਉਹ ਹਉਮੈ ਜਿਹੜੀ ਹੈ ਹੋਰ ਥੋੜ੍ਹੀ ਥੋੜ੍ਹੀ ਤਾਂ ਨੂੰ ਹੋ ਰਹੀ ਹੋਰ ਥੋੜ੍ਹੀ ਥੋੜ੍ਹੀ ਵੱਧਦੀ ਜਾ ਰਹੀ ਬਸ ਫਿਰ ਚੱਲਦਿਆਂ 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 ਕਾਬਲ ਪਹੁੰਚ ਗਏ ਤੇ ਹਉਮੈ ਸਤਿਗੁਰੂ ਕੱਟਦੇ ਨੇ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਹੈ ਕਾ ਵਸੀਠ ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਲਾਇਆ ਜਿੰਤਰੋਂ ਪਿਆ ਸੰਜੋਗ ਕੱਟੇ ਹਉਮੈ ਰੋਗ ਮਰਦ ਕੱਟਦੇ ਨੇ ਨਾ ਹਉਮੈ ਦੇ ਰੋਗ ਨੂੰ ਰਹਿਣ ਨਹੀਂ ਦਿੰਦੇ ਜਿਹੜੇ ਸਿੱਖ ਦਾ ਭਲਾ ਕਰਨਾ ਹੋਏਗਾ ਉਹਦੀ ਹਉਮੈ ਕੱਢਣਗੇ ਮਹਾਂਪੁਰਸ਼ ਦੱਸਿਆ ਕਰਦੇ ਸਨ ਕਈ ਵਾਰੀ ਝਿੜਕਾਂ ਵੀ ਪੈਂਦੀਆਂ ਨੇ ਸੇਵਕਾਂ ਨੂੰ ਬੁਰਾ ਭਲਾ ਵੀ ਬਹੁਤ ਮਹਾਂਪੁਰਸ਼ ਵੀ ਰਹੇ ਨੇ ਸਾਰਿਆਂ ਨੇ ਵੇਖਿਆ ਜਿਹਨੇ ਕਿਸੇ ਦੀ ਸੰਗਤ ਕੀਤੀ ਹੁੰਦੀ ਹੈ ਨਾ ਉਹਨੂੰ ਪਤਾ ਹੁੰਦਾ ਵੀ ਮਾਰਾਂ ਵੀ ਖਾਣੀਆਂ ਪੈਂਦੀਆਂ ਨੇ ਕੁਟਾਪਾ ਵੀ ਚੜ੍ਹ ਜਾਂਦਾ ਕਈ ਵਾਰੀ ਬੁਰਾ ਭਲਾ ਵੀ ਬੋਲਦੇ ਨੇ ਇੱਕ ਮਹਾਂਪੁਰਖ ਸਨ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਬਾਬਾ ਜੀ ਆਹ ਜਿਹੜਾ ਤੁਹਾਡਾ ਸਿੰਘ ਇਹਨੂੰ ਕੁੱਟਦੇ ਬੜਾਓ ਤੁਸੀਂ ਗੱਲ ਕੀ ਕਦੇ ਤੇ ਮਾਫ਼ ਕਰ ਦਿਆ ਕਰੋ ਰੋਜ਼ ਹੀ ਕੁਟਾਪਾ ਨਾਲੇ ਸੇਵਾ ਬੜੀ ਕਰਦਾ ਮਹਾਂਪੁਰਸ਼ ਆਖਣ ਲੱਗੇ ਉਹ ਗੱਲ ਸੁਣੋ ਜਿਹੜੇ ਕੰਬਲ ਨੂੰ ਉੱਤੇ ਲੈਣਾ ਹੋਵੇ ਉਹ ਝਾੜ ਕੇ ਹੀ ਲਈਦਾ ਆਖੋ ਸਤਨਾਮ ਆਖੋ ਸਤਨਾਮ ਬਈ ਜਿਹੜਾ ਕੰਬਲ ਉੱਤੇ ਲੈਣਾ ਹੋਵੇ ਉਹ ਝਾੜ ਕੇ ਹੀ ਲਈਦਾ ਤੇ ਜਿਹੜੇ ਕੰਬਲ ਦੀ ਉਹਨਾਂ ਨੇ ਗੱਲ ਕੀਤੀ ਸੀ ਨਾ ਜਿਹੜੇ ਸਿੰਘ ਦੀ ਉਹ ਅੱਜ ਉਸ ਜਗ੍ਹਾ ਤੇ ਆ ਜਿੱਥੇ ਉਹ ਮਹਾਂਪੁਰਖ ਸਨ ਸੰਗਰੂਰ ਦੇ ਕੋਲ ਅੱਜ ਉਹ ਆ ਉਸ ਜਗ੍ਹਾ ਉੱਤੇ ਮਹਾਂਪੁਰਸ਼ਾਂ ਵਾਲੇ ਥਾਂ ਤੇ ਉਹ ਬੈਠਾ ਜਿਹਨੂੰ ਰੋਜ਼ ਹੀ ਕੁੱਟ ਪੈਂਦੀ ਹੁੰਦੀ ਸੀ ਕਹਿੰਦੇ ਸੀ ਉੱਤੇ ਲੈਣਾ ਇਹਨੂੰ ਕੰਬਲ ਨੂੰ ਤੇ ਝਾੜਨਾ ਤੇ ਪੈਣਾ ਹੈ ਇੱਦਾਂ ਹੀ ਥੋੜ੍ਹਾ ਲੈ ਲੈਣਾ ਆਖੋ ਸਤਨਾਮ ਤੇ ਜਿਹੜਾ ਝਾੜੇ ਬਿਨਾਂ ਹੀ ਕੰਬਲ ਉੱਪਰ ਆ ਜਾਏ ਫਿਰ ਉਹ ਨੁਕਸਾਨ ਕਰਦਾ ਆਖੋ ਸਤਨਾਮ ਥੋੜ੍ਹਾ ਥੋੜ੍ਹਾ ਹੋਣਾ ਚਾਹੀਦਾ